ਚਬਰ ਛਤਰ ਤਖਤ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਕਲਯੁਗੀ ਜੀਵਾਂ ਦੇ ਵਾਰ ਕਰਤਾ ਸਤਿਗੁਰ ਬਾਣੀ ਪੁਰਖ ਪੁਰਖ ਹੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਜੁੜ ਬੈਠੀ ਪਰਮ ਸਨਮਾਨ ਯੋਗ ਸਤਿਕਾਰ ਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਜਨਮ ਸਾਖੀ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਸਰਵਣ ਕਰਦੇ ਮੁਲਤਾਨ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੀਰ ਬਹਾਵਲ ਹੱਕ ਕਾਜੀ ਰੁਕਨਦੀਨ ਨਾਲ ਚਰਚਾ ਕਰ ਰਹੇ ਨੇ ਪਾਤਸ਼ਾਹ ਨੇ ਹਾਜ਼ਰਨਾਮਾ ਉਚਾਰਨ ਕੀਤਾ ਹੈ ਹਾਜ਼ਰਾਂ ਕੋ ਮਿਹਰ ਹੈ ਬੇਹਾਜ਼ਰਾਂ ਕੋ ਬੇਮਿਹਰ ਹੈ ਇਹਦੇ ਪਹਿਲੇ ਕੁਝ ਕੁ ਬੰਦ ਆਪਾਂ ਕੱਲ ਦੀ ਕਥਾ ਚ ਸਰਵਣ ਕੀਤੇ ਹਨ ਇੱਕ ਇੱਕ ਬੰਦ ਵਿਚ ਇੱਕ ਇੱਕ ਪੰਕਤੀ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਇੱਕ ਸਿਧਾਂਤ ਪ੍ਰਗਟ ਕਰਕੇ ਦੱਸ ਰਹੇ ਨੇ ਮਨ ਬਿਰਤੀਆਂ ਇਕਾਗਰ ਕਰੀਏ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਸੁਰਤੀਆਂ ਜੋੜੀਏ ਤਾਂ ਜੋ ਸਤਿਗੁਰਾਂ ਦੇ ਪਾਵਨ ਬਚਨਾਂ ਦੀ ਸਾਨੂੰ ਸਾਰਿਆਂ ਨੂੰ ਸਮਝ ਪੈ ਸਕੇ ਕਿਉਂਕਿ ਅਸੀਂ ਓਨਾ ਕੀ ਸਮਝਣਾ ਜਿੰਨਾ ਕੁ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਹੈ ਸਾਡੇ ਵਿਚ ਕੋਈ ਬਲ ਜਾਂ ਕੋਈ ਕਿਸੇ ਪ੍ਰਕਾਰ ਦੀ ਸ਼ਕਤੀ ਤਾਕਤ ਨਹੀਂ ਕਿ ਆਪ ਸਮਝ ਸਕੀਏ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਜਿੰਨੀ ਕੁ ਸੋਝੀ ਬਖਸ਼ਣੀ ਹੈ ਓਨੀ ਕੁ ਸਾਨੂੰ ਸਮਝ ਪੈਣੀ ਹੈ ਸਤਿਗੁਰੂ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਸੁਰਤੀਆਂ ਬਿਰਤੀਆਂ ਜੋੜੀਏ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਵਸਾਉਂਦੇ ਆਖੀਏ ਜੀ ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀ ਹਾਜ਼ਰਨਾਮਾ ਬੇਦਰਦ ਕਸਾਈ ਹੈ
ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਕਿਸੇ ਪ੍ਰਤੀ ਦਰਦ ਨਹੀਂ ਕਿਸੇ ਪ੍ਰਤੀ ਮਨ ਵਿਚ ਪੀੜਾ ਮਹਿਸੂਸ ਨਹੀਂ ਕਰਦਾ ਕੋਈ ਮਨੁੱਖ ਮਹਾਰਾਜ ਜੀ ਕਹਿੰਦੇ ਉਹ ਕਸਾਈ ਹੈ ਜਿਹਨੂੰ ਕਿਸੇ ਦਾ ਦੁੱਖ ਵੇਖ ਕੇ ਮਨ ਚ ਦਰਦ ਨਾ ਆਵੇ ਕਿਸੇ ਦੀ ਤਕਲੀਫ ਵੇਖ ਕੇ ਮਨ ਚ ਜਿਹੜਾ ਮਹਿਸੂਸ ਨਾ ਕਰੇ ਪਾਤਸ਼ਾਹ ਕਹਿੰਦੇ ਐਸਾ ਜਿਹੜਾ ਬੇਦਰਦ ਆਦਮੀ ਹੈ ਉਹ ਕਸਾਈ ਹੈ
ਰੋਜ਼ੀ ਬਖਸ਼ ਰਹੀਮ ਹੈ
ਰਹੀਮ ਰਹਿਮ ਕਰਨ ਵਾਲਾ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜ਼ੀ ਬਖਸ਼ਿਸ਼ ਕਰਨ ਵਾਲਾ ਕੇਵਲ ਇੱਕ ਰਹੀਮ ਅਕਾਲ ਪੁਰਖ ਹੈ ਰੋਜ਼ੀ ਦਾ ਦਾਨ ਅਕਾਲ ਪੁਰਖ ਪਰਮੇਸ਼ਰ ਬਖਸ਼ਦਾ ਸਾਰਿਆਂ ਨੂੰ ਕਿ ਰੋਜ਼ੀ ਦੇਹੰਦ ਹੈ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੇ ਸਮਸਤ ਜੀਵਾਂ ਨੂੰ ਰੋਜ਼ੀ ਦੇਣ ਵਾਲਾ ਹੈ ਰੋਖ ਰੁਹਾਨ ਕੀ ਰੋਜ਼ੀ ਨਾ ਟਾਰੈ ਸੰਸਾਰ ਦੇ ਸਾਰੇ ਜੀਵਾਂ ਨੂੰ ਪਾਲਣੇ ਵਾਲਾ ਹਰ ਇੱਕ ਜੀਵ ਦੀ ਰੋਜ਼ੀ ਜੋ ਜੋ ਜੀਵਾਂ ਦੀ ਖੁਰਾਕ ਹੈ ਜਿੱਥੇ ਜਿੱਥੇ ਰਹਿੰਦੇ ਨੇ ਉੱਥੇ ਉੱਥੇ ਹੀ ਪਰਮੇਸ਼ਰ ਨੇ ਪੈਦਾ ਕੀਤੀ ਹੋਈ ਹੈ ਨਿਰੰਕਾਰ ਵਿਧਾਤੇ ਨੇ ਜੇ ਤਾਂਬੇ ਦੀਆਂ ਧਰਤੀਆਂ ਪੈਦਾ ਕੀਤੀਆਂ ਤੇ ਉੱਥੇ ਜੀਵ ਨੇ ਉਹਨਾਂ ਦੇ ਭੋਜਨ ਦਾ ਉਹਨਾਂ ਦੇ ਖਾਣ ਦਾ ਪ੍ਰਬੰਧ ਪਰਮੇਸ਼ਰ ਨੇ ਉੱਥੇ ਵੀ ਕੀਤਾ ਹੋਇਆ ਸਮੁੰਦਰ ਦਾ ਪਾਣੀ ਹੈ ਗਹਿਰਾ ਸਾਗਰ ਹੈ ਵਿਸ਼ਾਲ ਹੈ ਸੈਂਕੜੇ ਜੀਵ ਜੰਤੂ ਉੱਥੇ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਰਹਿੰਦੇ ਹੈ ਉਹ ਸੈਂਕੜੇ ਜੀਵ ਜੰਤੂ ਲੱਖਾਂ ਦੀ ਗਿਣਤੀ ਵਿੱਚ ਉੱਥੇ ਕੋਈ ਦੁਕਾਨ ਨਹੀਂ ਚੱਲਦੀ ਉੱਥੇ ਕੋਈ ਖੇਤੀ ਨਹੀਂ ਹੁੰਦੀ ਉੱਥੇ ਕੋਈ ਵਪਾਰ ਨਹੀਂ ਹੁੰਦਾ ਅਕਾਲ ਪੁਰਖ ਦਾਤੇ ਨੇ ਉਹਨਾਂ ਸੰਸਾਰ ਦੇ ਸਮਸਤ ਜੀਵਾਂ ਦੀ ਪਾਲਣਾ ਕਰਨ ਦੀ ਰੋਜ਼ੀ ਦਾ ਪ੍ਰਬੰਧ ਉਹਨਾਂ ਦਾ ਜਲ ਚ ਕੀਤਾ ਹੋਇਆ ਜੇ ਪੱਥਰ ਵਿੱਚ ਵਾਹਿਗੁਰੂ ਨੇ ਜੀਵ ਪੈਦਾ ਕੀਤੇ ਨੇ ਤਾਂ ਪੱਥਰਾਂ ਚ ਪੈਦਾ ਕਰਕੇ ਉਹਨਾਂ ਦੀ ਰੋਜ਼ੀ ਦਾ ਪ੍ਰਬੰਧ ਪਰਮੇਸ਼ਰ ਨੇ ਪੱਥਰਾਂ ਵਿੱਚ ਵੀ ਕੀਤਾ ਹੋਇਆ साहब जी दे अमृत बचन आप जी नेता प्रति पढ़ते हो सुनते हो के सिर सिर रिजक संभाहे ठाकुर काहे मन पाओ करिया ऊडे ऊड़ा वैसा कोसा तिस पाछे बछरे छरिया। सब दी पालना सैल पत्थर मैं जंत उपाय ताका रिजक आगै कर तरिया। अकाल पुरख वाहिगुरु परमेश्वर ने संसार दे समस्त जीवां दी रोजी दा प्रबंध कीता होया। दीनन की प्रतपाल करै नित संत उभार गनीम नगारै पछ पशु नग नाग नराधप सर्ब समय सब को प्रतपारै। पोखत है जल मैं थल मैं पल के कल के नहीं कर्म विचारै। इन दयाल दया निद दोखन देखत है पर देत न हारै। ओ संसार दे समस्त जीवां दी रोजी रोजी दे के पालना करन वाला रहीम है रहम करन वाला है।
इलम हलीमी है
कहिंदे जी फलाने बंदे कोल बड़ा इलम है। इलम दा मतलब हुंदा हुनर गुण। किसे तरह दा किसे नूं कोई गुण आउंदा कहिंदे इहदे कोल इल आपां गुण कह दिंदे आ फारसी च इलम कह दिंदे। कहिंदे बड़े बड़े इलमां वाले लोग ने संसार विच पर इस संसार विच सब तो वड्डा इलम जे किसे मनुख कोल है ता ओ है हलीमी निमरता। हलीमी दा मतलब हुंदा निमरता निर्माणता निम चलन दी बिरती जेड़ी पानी दी बिरती है ना। पानी दा सुभाव है भाई गुरदास साहब कहिंदे कि ओ निवाण नूं चलदा। पानी चला निवाण नूं पानी नीवे थां नूं वेंदा। ए गुरसिख दी भी निशानी गुरसिखी की यह निशानी गुरसिखां दी भी यही निशानी निम्रता सहित हलीमी सहित रहना। जेड़ी हलीमी आए दुनिया विच सब तो वड्डा इलम है। एदे तो वड्डा इलम कोई नहीं संसार च हलीमी सहित रहना। हां जी
तवज्जा बुलंदी है
तवज्जो देनी। आपां कहने भी तवज्जो दिओ भाई ध्यान दिओ। जदों कोई ध्यान दिंदा अपने मालक वल तवज्जो दिंदा गुरु उपदेश वल तां ओ बुलंदी नूं प्राप्त हुंदा है। जिहड़ा तवज्जो देगा किसे भी काम विच जे हुण बेध्याना हो के कोई काम करे ते उस काम च उहनूं बुलंदी नहीं मिलदी। जिहड़ा बंदा जिस काम दे विच तवज्जो दिंदा ध्यान दिंदा उस काम विच उतनी वड्डी बुलंदी नूं हासिल कर लैंदा। तवज्जो जिहड़े निरंकार परमेश्वर वल दिंदे आ भाव जिन्हां दा ध्यान परमार्थ वाले पासे आ उच्ची बुलंदी नूं हासिल हुंदे हन।
खैरवंद सती है
जिहड़ा सत नाल जुड़िया होया उही असल विच खैरवंद है। खैरवंद किहनूं कहिंदे आ ऊहां खैर खैर दा मतलब खुशी सुख आनंद। खैर दा मतलब मंग भी हुंदा सेख फरीदा खैर। इत्थे खैर दा मतलब है दीजा बंदगी भी महाराज सानू ए खैर पाओ साडी झोली च ए सुख पाओ। तो जेड़ा सत नाल जुड़िया होया सती है। सती दा मतलब जेड़ा सत नाल जुड़िया ओ खैरवंद है यानी कि ओदे अंदर सदा ही सुख ते खेड़ा बनिया रहिंदा। जेदे अंदर सत है जेदे अंदर झूठ है ओदे अंदर परेशानी है ओदे अंदर फिकर है ओदे अंदर चिंता है। जिस दे अंदर सत है सत नाल जुड़िया होया है ता उस सती दे अंदर पातशाह कहिंदे सदा ही खैर है सदा ही सुख है।
बेखैर बखील है
बखील कहिंदे ने ईरखालू नूं जेड़ा किसे नल बखीली करे जेड़ा किसे नल ईरखा करे जेड़ा किसे नल द्वेष करे। जेड़ा बखील है ओदे अंदर सदा ही बेखैर है यानी कि खैर दा मतलब सुख। जदों बेखैर खैर तो पहला बब्बा अखर लग गया बेखैर एदा मतलब भी ओदे अंदर सुख नहीं हुंदा। ओदे सुख तो उल्ट की है दुख। ओदे हिरदे विच हमेशा दुख रहिंदा जेड़ा बखीली दी अग च सड़दा। जिस अंदर ईरखा है ਦਵੈਸ਼ ਹੈ। ਅੱਜ ਈਰਖਾ ਦੀ ਅੱਗ ਘਰ ਘਰ ਵਿੱਚ ਬਲਦੀ ਹੈ, ਦਵੈਸ਼ ਦੀ ਬਖੀਲੀ ਦੀ ਬਿਰਤੀ ਹਰ ਇੱਕ ਹਿਰਦੇ ਵਿੱਚ ਵਰਤ ਰਹੀ ਹੈ। ਇਹ ਮੇਰੇ ਤੋਂ ਅੱਗੇ ਕਿਵੇਂ ਚਲਾ ਜਾਏ, ਇਹਦੇ ਵਿੱਚ ਮੇਰੇ ਤੋਂ ਵੱਧ ਗੁਣ ਕਿਉਂ, ਇਹਦੇ ਕੋਲ ਮੇਰੇ ਤੋਂ ਵਧੀਆ ਇਹ ਵਸਤੂ ਕਿਉਂ, ਇਹ ਬਖੀਲੀ ਹੈ, ਇਹ ਈਰਖਾ ਹੈ। ਇਹਦੇ ਖੇਤ ਵਿੱਚ ਮੇਰੀ ਫਸਲ ਨਾਲੋਂ ਵਧੀਆ ਫਸਲ ਕਿਉਂ ਖੜੀ ਹੈ, ਇਹਦਾ ਘਰ ਮੇਰੇ ਘਰ ਨਾਲੋਂ ਵਧੀਆ ਕਿਉਂ ਹੈ, ਇਹਨੂੰ ਬਖੀਲੀ ਕਹਿੰਦੇ ਆ, ਈਰਖਾ ਕਹਿੰਦੇ ਆ। ਇਸ ਬਖੀਲੀ ਨਾਲ ਜਿਹੜੇ ਜੀਵ ਸੜ ਰਹੇ ਨੇ ਉਹਨਾਂ ਅੰਦਰ ਹਮੇਸ਼ਾ ਬੇਖੈਰ ਹੈ, ਯਾਨੀ ਕਿ ਉਹ ਹਮੇਸ਼ਾ ਸੁੱਖ ਤੋਂ ਵਿਹੂਣੇ ਵਾਂਝੇ ਹੋ ਕੇ ਦੁੱਖ ਦੇ ਸਹਿਤ ਰਹਿੰਦੇ ਹਨ।
ਜ਼ੋਰ ਜ਼ੁਲਮ ਹੈ,
ਜਿੱਥੇ ਜ਼ੋਰ ਹੋਵੇਗਾ ਉਹ ਜ਼ੁਲਮ ਹੈ। ਕਿਸੇ ਵੀ ਕੰਮ ਨਾਲ ਤੁਸੀਂ ਜ਼ੋਰ ਪਾਉਂਦੇ ਹੋ ਕਿਸੇ ਤੇ, ਜ਼ੋਰ ਨਾਲ ਕਿਸੇ ਨੂੰ ਗੱਲ ਮਨਾਉਂਦੇ ਹੋ, ਜ਼ੋਰ ਨਾਲ ਆਪਣੀ ਈਨ ਮਨਾਉਂਦੇ ਹੋ, ਉਹ ਜ਼ੋਰ ਜ਼ੁਲਮ ਹੈ। ਜਿੱਥੇ ਜ਼ੋਰ ਹੈ ਉੱਥੇ ਜ਼ੁਲਮ ਹੈ, ਜ਼ੋਰ ਕੀਆ ਸੋ ਜ਼ੁਲਮ ਹੈ। ਪਾਤਸ਼ਾਹ ਕਹਿੰਦੇ ਜਿੱਥੇ ਜ਼ੋਰ ਕਰੋਗੇ ਉੱਥੇ ਜ਼ੁਲਮ ਹੈ। ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਨੂੰ ਪੰਡੇ ਸਾਰੇ ਇਕੱਠੇ ਹੋ ਕੇ ਕਹਿੰਦੇ ਜੀ ਜਨੇਊ ਪਾਉਣਾ, ਜਬਰੀ ਪਾਵਾਂਗੇ ਜੇ ਨਹੀਂ ਪਾਉਂਦੇ। ਪਾਤਸ਼ਾਹ ਉੱਠ ਕੇ ਖਲੋ ਗਏ, ਕਹਿੰਦੇ ਜ਼ੋਰ ਨਾਲ ਗਲ ਚ ਪਾਓਗੇ ਤੇ ਅਸੀਂ ਨਹੀਂ ਪਾਉਂਦੇ, ਇਹ ਜ਼ੁਲਮ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਤੇ ਨੌਵੇਂ ਜਾਮੇ ਚ ਪਾਤਸ਼ਾਹ ਵੇਖਿਆ ਵੀ ਔਰੰਗਾ ਇਹਨਾਂ ਦੇ ਲੋਕਾਂ ਦੇ ਗਲਾਂ ਚੋਂ ਜਬਰੀ ਲਾਹ ਰਿਹਾ ਜਨੇਊ, ਤੇ ਪਾਤਸ਼ਾਹ ਜਾ ਕੇ ਦਿੱਲੀ ਦੇ ਚਾਂਦਨੀ ਚੌਂਕ ਚ ਆਪਣਾ ਸੀਸ ਦਿੰਦੇ, ਕਹਿੰਦੇ ਜੇ ਜ਼ੋਰ ਨਾਲ ਲਾਓਗੇ ਤੇ ਲਾਉਣ ਵੀ ਦੇਣਾ, ਕਿਉਂਕਿ ਅਸੀਂ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਜਿੱਥੇ ਜ਼ੋਰ ਨਾਲ ਕਿਸੇ ਨੂੰ ਗੱਲ ਮਨਾਈ ਜਾਵੇ ਉਹਨੂੰ ਜ਼ੁਲਮ ਕਹਿੰਦੇ। ਜ਼ੋਰ ਨਾਲ ਕਿਸੇ ਤੇ ਕਿਸੇ ਪ੍ਰਕਾਰ ਦੀ ਬਿਰਤੀ ਬਣਾ ਕੇ ਥੋਪ ਦਿੱਤੀ ਜਾਏ, ਜ਼ੋਰ ਨਾਲ ਕਾਨੂੰਨ ਬਣਾ ਕੇ ਕਿਸੇ ਤੇ ਥੋਪ ਦਿੱਤੇ ਜਾਣ, ਜ਼ੋਰ ਨਾਲ ਉਦਾਂ ਦੇ ਪ੍ਰਬੰਧ ਬਣਾ ਕੇ ਜ਼ਬਰਦਸਤੀ ਕਿਸੇ ਤੇ ਥੋਪ ਦਿੱਤੇ ਜਾਣ, ਉਹ ਸਭ ਜ਼ੁਲਮ ਦਾ ਰੂਪ ਨੇ। ਜਿੱਥੇ ਜ਼ੋਰ ਹੈ ਉੱਥੇ ਜ਼ੁਲਮ ਹੈ। ਤੋ ਪਾਤਸ਼ਾਹ ਕਹਿੰਦੇ ਭਾਈ ਜੇ ਤੁਸੀਂ ਕਿਸੇ ਤੇ ਜ਼ਬਰਦਸਤੀ ਕਰਦੇ ਹੋ, ਕਿਸੇ ਤੇ ਜ਼ੋਰ ਅਜਮਾਇਸ਼ ਕਰਦੇ ਹੋ, ਭਾਵ ਜਬਰੀ ਕਿਸੇ ਨੂੰ ਆਪਣਾ ਦੀਨ ਮਨਾਉਂਦੇ ਹੋ, ਜਬਰੀ ਕਿਸੇ ਨੂੰ ਆਪਣਾ ਧਰਮ ਮਨਾਉਂਦੇ ਹੋ, ਜਬਰੀ ਕਿਸੇ ਪ੍ਰਕਾਰ ਦਾ ਲਾਲਚ ਦੇ ਕੇ, ਲੋਭ ਦੇ ਕੇ ਕਿਸੇ ਦਾ ਧਰਮ ਤਬਦੀਲ ਕਰਦੇ ਹੋ ਤਾਂ ਉਹ ਜ਼ੋਰ ਜ਼ੁਲਮ ਹੈ।
ਬੇਜ਼ੋਰ ਪਾਕ ਹੈ,
ਜਿਹੜਾ ਬੇਜ਼ੋਰ ਹੋ ਕੇ ਰਵੇ, ਯਾਨੀ ਕਿ ਕਿਸੇ ਤੇ ਜ਼ੋਰ ਅਜਮਾਇਸ਼ ਨਾ ਕਰੇ, ਪਾਤਸ਼ਾਹ ਕਹਿੰਦੇ ਉਹ ਪਾਕ ਹੈ, ਉਹ ਪਵਿੱਤਰ ਹੈ। ਜਿਹੜਾ ਕਿਸੇ ਤੇ ਜ਼ੋਰ ਨਾ ਕਰੇ, ਯਾਨੀ ਕਿ ਕਿਸੇ ਤੇ ਜ਼ੁਲਮ ਨਾ ਕਰੇ, ਜਿਹੜਾ ਜ਼ੋਰ ਕਰੇਗਾ ਜ਼ੁਲਮ ਕਰੇਗਾ, ਜਿਹੜਾ ਬੇਜ਼ੋਰ ਹੋਵੇਗਾ, ਜਿਹੜਾ ਆਖੇ ਵਾਹਿਗੁਰੂ ਮੇਰੇ ਚ ਜ਼ੋਰ ਹੈ ਹੀ ਨਹੀਂ, ਜ਼ੋਰ ਤੇਰਾ ਹੈ, ਤੇਰਾ ਜ਼ੋਰ ਚਾਚਰੀ ਛੰਦ, ਕਲਗੀਧਰ ਕਹਿੰਦੇ ਤੇਰੇ ਜ਼ੋਰ ਨਾਲ ਹੀ ਮੈਂ ਕਹਿਣਾ ਇਹ ਚਾਚਰੀ ਛੰਦ, ਜ਼ੋਰ ਹੀ ਤੇਰਾ, ਮੇਰੇ ਚ ਆਪਣਾ ਕੋਈ ਜ਼ੋਰ ਨਹੀਂ, ਨਾ ਜੀਵਨ ਵਿੱਚ ਜ਼ੋਰ ਹੈ, ਨਾ ਮਰਨ ਵਿੱਚ ਜ਼ੋਰ ਹੈ। ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਨਾ ਰੋਜ਼, ਉਹ ਕਦੇ ਕਿਸੇ ਤੇ ਜ਼ੋਰ ਜ਼ੁਲਮ ਨਹੀਂ ਕਰਦਾ। ਜਿਹੜਾ ਜਪਜੀ ਸਾਹਿਬ ਦੇ ਭਾਵ ਨੂੰ ਸਮਝ ਕੇ ਆਪਣੇ ਹਿਰਦੇ ਚ ਵਸਾਉਂਦਾ ਨਾ, ਉਹ ਸਮਝ ਜਾਂਦਾ ਵੀ ਜ਼ੋਰ ਨਾ ਜੀਵਨ ਮਰਨ ਨਾ ਜ਼ੋਰ, ਸਾਡਾ ਜ਼ੋਰ ਕਿਤੇ ਵੀ ਨਹੀਂ ਚੱਲਦਾ, ਨਾ ਜੀਵਨ ਵਿੱਚ ਨਾ ਮਰਨ ਵਿੱਚ, ਇਹ ਸਭ ਜ਼ੋਰ ਉਸ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ। ਤੋ ਇਸ ਕਰਕੇ ਭਾਈ ਜਿਹੜੇ ਬੇਜ਼ੋਰ ਹੋ ਕੇ ਰਹਿੰਦੇ ਆ ਉਹ ਪਾਕ ਨੇ, ਪਵਿੱਤਰ ਹਨ।
ਮੁਸਾਫਾ ਸਿਫਤ ਹੈ,
ਮੁਸਾਫਾ ਕਹਿੰਦੇ ਆ ਕਿਸੇ ਦੇ ਸਨਮੁਖ, ਕਿਸੇ ਦੇ ਦਰਬਾਰ ਦੇ ਵਿੱਚ ਜਿਵੇਂ ਕੋਈ ਸਨਮੁਖ ਹੋ ਕੇ ਉਪਮਾ ਕਰਦਾ ਉਹਨੂੰ ਕਹਿੰਦੇ ਨੇ ਮੁਸਾਫਾ, ਸਾਹਮਣੇ ਆ ਕੇ ਕਹਿੰਦੇ ਹੇ ਸਾਹਿਬ ਤੇਰੀ ਸਿਫਤ ਉਹੀ ਹੈ ਜਿਹੜੀ ਤੇਰੇ ਸਨਮੁਖ ਹੋ ਕੇ ਕੀਤੀ ਜਾਏ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇਰੀ ਸਿਫਤ ਉਹੀ ਹੈ ਜਿਹੜੀ ਤੇਰੇ ਸਨਮੁਖ ਹੋ ਕੇ ਕੀਤੀ ਜਾਵੇ, ਕਿ ਤੂੰ ਹਾਜ਼ਰ ਹੈ, ਪਰਮੇਸ਼ਰ ਨੂੰ ਹਾਜ਼ਰ ਸਮਝ ਕੇ ਉਹਦੀ ਸਿਫਤ ਕਰਨੀ। ਅਕਾਲੀ ਕੌਰ ਸਿੰਘ ਜੀ, ਨਿਹੰਗ ਸਿੰਘ ਪੰਥ ਦੇ ਬੜੇ ਮਹਾਨ ਵਿਦਵਾਨ ਮਹਾਂਪੁਰਸ਼ ਹੋਏ, ਕਸ਼ਮੀਰ ਦੇ ਇਲਾਕੇ ਚ ਇੱਕ ਨਗਰ ਚ ਫਿਰ ਰਹੇ ਸੀ, ਚਕਾਰ ਦਾ ਇਲਾਕਾ ਹੈ, रात दे समय एक गुरु घर चले गए ते उत्थे अक्सर जाया करदे सी। अमृत वेले दा समा ते दरबार च भाई अकाली कौर सिंह जी इशनान करके पिछले पासे अनेरा सी, लाइटां दे प्रबंध नहीं सन ते पिछे ही बह गए साधना करन वास्ते ते रागी सिंह आए। एक रागी सिंह कहिंदा वी आपां कीर्तन करिए शुरू आसा जी दी वार दा, दूजा कहिंदा संगत ते आई नहीं। ਉਹ ਕਹਿੰਦਾ ਨਹੀਂ ਆਈ ਸੰਗਤ, ਆਪਾਂ ਮਰਿਆਦਾ ਤਾਂ ਕਰੀਏ, ਆਪਾਂ ਤਾਂ ਆਪਣੇ ਮਰਿਆਦਾ ਨਿਭਾਉਣੀ ਹੈ। ਉਹ ਕਹਿੰਦੇ ਜੇ ਸੰਗਤ ਨਹੀਂ ਆਈ ਤੇ ਸੁਣਾਉਣਾ ਕਿਹਨੂੰ ਹੈ। ਅਕਾਲੀ ਜੀ ਪਿੱਛੇ ਰਾਗੀ ਸਿੰਘਾਂ ਦੀ ਬਹਿਸ ਸੁਣੀ ਜਾਣ, ਬੈਠੇ ਪਿਛਲੇ ਪਾਸੇ ਸੀ, ਉਹਨਾਂ ਨੂੰ ਨਹੀਂ ਪਤਾ ਵੀ ਅਕਾਲੀ ਜੀ ਬੈਠੇ ਆ। ਮਗਰ ਅਕਾਲੀ ਜੀ ਨੇ ਆਵਾਜ਼ ਮਾਰੀ, ਆਖਿਆ ਰਾਗੀ ਸਿੰਘ ਜੀ, ਦੀਨ ਦੁਨੀਆਂ ਦੇ ਸ਼ਹਿਨਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਹਾਜ਼ਰ ਨੇ, ਤੁਸੀਂ ਕੀਰਤਨ ਉਹਨਾਂ ਨੂੰ ਸੁਣਾਓ, ਉਹ ਤਾਂ ਹਾਜ਼ਰ ਨੇ। ਯਾਨੀ ਕਿ ਸਿਫਤ ਕਰਨ ਦਾ ਮਤਲਬ ਇਹ ਹੈ ਵੀ ਆਪਣੇ ਮਾਲਕ ਨੂੰ ਮੁਸਾਫਾ ਸਨਮੁਖ ਜਾਣ ਕੇ ਕਿ ਮੇਰੇ ਸਾਹਿਬ ਮੇਰੇ ਸਨਮੁਖ ਨੇ, ਇਹ ਜਾਣ ਕੇ ਉਹਨਾਂ ਦੀ ਸਿਫਤ ਕਰਨੀ ਵੀ ਉਹ ਹਾਜ਼ਰ ਬੈਠੇ ਸੁਣ ਰਹੇ ਨੇ, ਉਹਨਾਂ ਦੀ ਹਾਜ਼ਰੀ ਵਿੱਚ ਬੋਲ ਰਿਹਾ। ਭੈ ਨਾਲ ਬੋਲਣਾ, ਦਾਅਵੇ ਕਰਕੇ ਨਹੀਂ ਬੋਲਣੇ, ਦਾਵਾ ਕਰਕੇ ਨਹੀਂ ਬੋਲਣਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ, ਸਤਿਗੁਰਾਂ ਦੀ ਹਜ਼ੂਰੀ ਵਿੱਚ ਦਾਵਾ ਕੇਵਲ ਗੁਰੂ ਦਾ ਚੱਲਦਾ, ਬੰਦਿਆਂ ਦਾ ਨਹੀਂ। ਜੋ ਮੈਂ ਕਹਾਂ ਇਹੀ ਸੱਤ ਹੈ, ਇਹ ਦਾਵਾ ਨਹੀਂ ਹੁੰਦਾ। ਗੁਰੂ ਸਾਹਿਬ ਦਾ ਭੈ ਮੰਨ ਕੇ, ਸਤਿਗੁਰਾਂ ਦਾ ਅਦਬ ਆਪਣੇ ਹਿਰਦੇ ਚ ਮੰਨ ਕੇ ਬੁਲਾਰਾ ਬੋਲੇ, ਸਿਫਤ ਕਰਨ ਵਾਲਾ ਸਿਫਤ ਕਰੇ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਸਤਿਗੁਰਾਂ ਦਾ ਭੈ ਮੰਨ ਕੇ, ਗੁਰਦੇਵ ਦਾ ਅਦਬ ਮੰਨ ਕੇ, ਤੋ ਮੁਸਾਫਾ ਸਿਫਤ ਹੈ। ਸਾਹਮਣੇ ਹੋ ਕੇ ਮਹਾਰਾਜ ਜੀ ਦੇ ਸਨਮੁਖ ਹੋ ਕੇ ਸਿਫਤ ਕਰਨੀ, ਇਹ ਸਿਫਤ ਪ੍ਰਵਾਨ ਹੈ।
ਹਿਕਮਤ ਕਤੀਬ ਹੈ,
ਹਿਕਮਤ ਕਹਿੰਦੇ ਨੇ ਇਲਾਜ ਨੂੰ। ਜਿਹੜੇ ਕਤੇਬ ਆਦਿਕ ਧਰਮ ਗ੍ਰੰਥ ਨੇ, ਜਿਤਨੇ ਵੀ ਧਰਮ ਗ੍ਰੰਥ ਨੇ, ਚਾਹੇ ਉਹ ਮੁਸਲਮਾਨਾਂ ਦੇ ਨੇ, ਚਾਹੇ ਉਹ ਹਿੰਦੂਆਂ ਦੇ ਨੇ, ਚਾਹੇ ਉਹ ਬੋਧੀਆਂ ਦੇ ਨੇ, ਚਾਹੇ ਉਹ ਜੈਨੀਆਂ ਦੇ ਨੇ, ਜਿਨ੍ਹਾਂ ਜਿਨ੍ਹਾਂ ਦੇ ਵੀ ਧਰਮ ਗ੍ਰੰਥ, ਜਿਹੜਾ ਜਿਹੜਾ ਜਿਸ ਜਿਸ ਧਰਮ ਗ੍ਰੰਥ ਵਿੱਚ ਆਸਥਾ ਰੱਖਦਾ, ਗੁਰਸਿੱਖ ਗੁਰੂ ਗ੍ਰੰਥ ਸਾਹਿਬ ਚ ਆਸਥਾ ਰੱਖਦੇ, ਸਾਡੇ ਵਾਸਤੇ ਸਾਡੀ ਹਿਕਮਤ, ਸਾਡਾ ਇਲਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ। ਸਰਬ ਰੋਗਾਂ ਦੀ ਦਵਾਈ, ਸਰਬ ਰੋਗ ਕਾ ਔਖਦ ਨਾਮ, ਉਹ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਹੈ ਸਾਡੇ ਵਾਸਤੇ, ਇਹੀ ਸਾਡੇ ਲਈ ਹਿਕਮਤ ਹੈ। ਇਹਦੇ ਤੋਂ ਵੱਡੀ ਹਿਕਮਤ ਨਹੀਂ। ਸਾਰੀਆਂ ਬਿਮਾਰੀਆਂ ਦਾ ਇਲਾਜ ਗੁਰਬਾਣੀ ਦੱਸਦੀ, ਈਰਖਾ ਦਾ ਇਲਾਜ ਦੱਸਦੀ ਹੈ, ਕਾਮ ਦਾ, ਕ੍ਰੋਧ ਦਾ, ਇਹ ਸਾਰੀਆਂ ਬਿਮਾਰੀਆਂ ਹੀ ਨੇ ਚਿੰਬੜੀਆਂ ਹੋਈਆਂ। ਤੋ ਜਿਹੜੇ ਜਿਹੜੇ ਜਿਸ ਜਿਸ ਧਰਮ ਗ੍ਰੰਥ ਨੂੰ ਮੰਨਦੇ ਨੇ, ਉਹਨਾਂ ਦਾ ਸਾਰਿਆਂ ਦਾ ਇਲਾਜ ਉਹਦੇ ਵਿੱਚ ਹੈ, ਉਹਨਾਂ ਦੇ ਆਪਣੇ ਧਰਮ ਗ੍ਰੰਥਾਂ ਵਿੱਚ, ਉਹਨਾਂ ਦੇ ਮਹਾਂਪੁਰਸ਼ਾਂ ਨੇ, ਅਵਤਾਰਾਂ ਨੇ, ਪੈਗੰਬਰਾਂ ਨੇ ਉਹ ਦੱਸਿਆ ਹੋਇਆ, ਪਰ ਲੋਕ ਉਸ ਪਾਸੇ ਤਵੱਜੋ ਨਹੀਂ ਦਿੰਦੇ, ਧਿਆਨ ਨਹੀਂ ਦਿੰਦੇ। ਹਾਂਜੀ,
ਦੁਆਏ ਦੌਲਤ ਹੈ,
ਸਭ ਤੋਂ ਵੱਡੀ ਦੌਲਤ ਹੈ ਦੁਆ। ਤੁਸੀਂ ਕਿਸੇ ਦੀਆਂ ਦੁਆਵਾਂ ਖੱਟੋ, ਇਹ ਸਭ ਤੋਂ ਵੱਡੀ ਦੌਲਤ ਹੈ। ਕਿਸੇ ਦੀਆਂ ਦੁਆਵਾਂ ਹਾਸਲ ਕਰਨੀਆਂ, ਦੁਆਵਾਂ ਕੋਈ ਤਾਂ ਹੀ ਦੇਗਾ ਜੇ ਕੋਈ ਦੁਆਵਾਂ ਵਾਲਾ ਕੰਮ ਕਰਾਂਗੇ। ਜੇ ਬਦ ਦੁਆਵਾਂ ਵਾਲੇ ਕੀਤੇ ਆ ਤੇ ਬਦ ਦੁਆਵਾਂ ਹੀ ਮਿਲਣੀਆਂ ਨੇ। ਖਬਰੇ ਕਿਹਦੀ ਰਸਨਾ ਤੇ ਕਿਹੜੇ ਵੇਲੇ ਪ੍ਰਮਾਤਮਾ ਨੇ ਬੋਲ ਪੈਣਾ, ਖਬਰੇ ਕਿਹੜਾ ਕਹਿ ਦਿਓ ਜਾ ਚਿਰਾਂ ਤੋਂ ਵਿਛੜਿਆ ਮਿਲ ਜਾ, ਖਬਰੇ ਕਿਹਦੇ ਕਹਿਣ ਨਾਲ ਮੇਲ ਹੋ ਜਾਏ, ਖਬਰੇ ਕਿਹਦੇ ਕਹਿਣ ਨਾਲ ਮਹਾਰਾਜ ਜੀ ਦੇ ਪੱਲੇ ਪੈ ਜਾਈਏ। ਇਸ ਕਰਕੇ ਦੁਆਵਾਂ ਵਰਗੀ ਦੌਲਤ ਕੋਈ ਨਹੀਂ ਦੁਨੀਆਂ ਚ, ਦੁਆਏ ਦੌਲਤ ਹੈ ਦੁਆਵਾਂ। ਜਾਂ ਇੱਦਾਂ ਕਹਿ ਲਈਏ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਗੇ ਫਰਿਆਦ ਕਰਨੀ, ਇਹੀ ਸਭ ਤੋਂ ਵੱਡੀ ਦੌਲਤ ਹੈ।
ਬਦ ਦੁਆਏ ਕਹਿਰ,
ਕਿਸੇ ਦੀ ਬਦ ਦੁਆ ਲੈਣੀ, ਇਹਦੇ ਵਰਗਾ ਕਹਿਰ ਕੋਈ ਨਹੀਂ ਸੰਸਾਰ ਚ। ਸਭ ਤੋਂ ਵੱਡਾ ਕਹਿਰ ਹੈ ਕਿਸੇ ਦੀ ਬਦ ਦੁਆ, ਕਿਉਂਕਿ ਦੁਆ ਵੀ ਦਿਲ ਚੋਂ ਨਿਕਲਦੀ ਹੈ ਤੇ ਬਦ ਦੁਆ ਵੀ ਦਿਲ ਚੋਂ ਨਿਕਲਦੀ ਹੈ। ਇਹ ਦੋਵੇਂ ਚੀਜ਼ਾਂ ਹਿਰਦੇ ਚੋਂ ਨਿਕਲਦੀਆਂ ਨੇ। ਦੁਆ ਵੀ ਜ਼ੁਬਾਨ ਤੋਂ ਭਾਵੇਂ ਉਦਾਂ ਹੀ ਕਹੀ ਜਾਏ, ਉਹ ਜੀਵਦਾਰ ਹੈ, ਉਹ ਜਵਾਨੀਆਂ ਮਾਣ, ਪਰ ਅਸਲੀ ਦੁਆ ਉਦੋਂ ਹੈ ਜਦੋਂ ਹਿਰਦੇ ਚੋਂ ਨਿਕਲੇ, ਜਾ ਉਹ ਚੜ੍ਹਤ ਸਿਆ, ਜਾ ਉਹ ਚੜ੍ਹਤ ਸਿਆ, ਤੂੰ ਜਿਵੇਂ ਗੁਰੂ ਦੇ ਵੀਰ ਦੀ ਰਾਖੀ ਕੀਤੀ ਹੈ, ਜਾ ਤੇਰੀਆਂ ਪੁਸ਼ਤਾਂ ਵਿੱਚ ਖਾਲਸੇ ਪੰਥ ਦਾ ਰਾਜ ਹੋਵੇਗਾ। ਇਹ ਦੁਆ ਦਿੱਤੀ ਸੀ ਪੰਥ ਦੇ ਵਹੀਰ ਨੇ ਵੱਡੇ ਘੱਲੂ ਘਾਰੇ ਵਿੱਚ ਕੁੱਪਰਹੀੜ ਦੇ ਮੈਦਾਨ ਵਿੱਚ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ, ਉਹਦਾ ਪੁੱਤਰ ਬਾਂਹ ਸਿੰਘ, ਫਿਰ ਉਹਦਾ ਪੁੱਤਰ ਰਣਜੀਤ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋ ਕੇ ਰਾਜ ਕੀਤਾ। ਉਹ ਪੰਥ ਦੀ ਦੁਆ ਨਿਕਲੀ ਸੀ ਦਿਲੋਂ, ਪੰਥ ਨੇ ਦੁਆ ਦਿੱਤੀ ਸੀ ਚੜ੍ਹਤ ਸਿੰਘ ਨੂੰ, ਅਸੀਸ ਦਿੱਤੀ ਸੀ। ਇਸ ਕਰਕੇ ਖਾਲਸਾ ਜੀ, ਦੁਆਵਾਂ ਦੀ ਦੌਲਤ ਇਕੱਠੀ ਕਰੀਏ। ਤੇ ਪਾਤਸ਼ਾਹ ਕਹਿੰਦੇ ਜਿਹੜੀ ਬਦ ਦੁਆ ਹੈ ਨਾ, ਬਦ ਦੁਆ ਉਹ ਬੜਾ ਵੱਡਾ ਕਹਿਰ ਹੈ। ਕਿਸੇ ਦੀ ਬਦ ਦੁਆ ਨਾ ਖੱਟੀਏ, ਦੁਆਵਾਂ ਲਈਏ, ਯਤਨ ਕਰਿਆ ਕਰੀਏ ਵੀ ਬਦ ਦੁਆ ਕਿਸੇ ਕੋਲੋਂ ਲਈਏ ਹੀ ਨਾ। ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਨੂੰ ਕੜਵਾ ਬੋਲਾਂਗੇ, ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦਾ ਨੁਕਸਾਨ ਕਰਾਂਗੇ, ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦਾ ਬਣਦਾ ਕੰਮ ਆਪਣੇ ਹੱਥੀਂ ਵਿਗਾੜਾਂਗੇ, ਬਦ ਦੁਆ ਉਦੋਂ ਮਿਲੇਗੀ ਜਦੋਂ ਕਿਸੇ ਦੀ ਚੁਗਲੀ ਕਰਕੇ ਉਹਦਾ ਕੰਮ ਵਿਗਾੜਾਂਗੇ, ਉਦੋਂ ਬਦ ਦੁਆਵਾਂ ਮਿਲਦੀਆਂ ਨੇ। ਤੇ ਜਿਹੜੀਆਂ ਬਦ ਦੁਆਵਾਂ ਨੇ, ਪਾਤਸ਼ਾਹ ਕਹਿੰਦੇ ਇਹ ਬੜਾ ਵੱਡਾ ਕਹਿਰ ਹੈ।
ਇਨਸਾਫ ਸਾਫ ਹੈ,
ਜਿਹੜਾ ਇਨਸਾਫ ਕਰਨਾ ਹੈ, ਇਨਸਾਫ ਦਾ ਤਰਾਜੂ ਪਰਮੇਸ਼ਰ ਨੇ ਹਰ ਬੰਦੇ ਦੇ ਹੱਥ ਵਿੱਚ ਦਿੱਤਾ, ਜਿਹੜਾ ਇਨਸਾਫ ਕਰਦਾ ਉਹ ਸਾਫ ਹੈ, ਜਿਹੜਾ ਬੇਇਨਸਾਫੀ ਕਰੇ ਉਹ ਕਦੇ ਸਾਫ ਨਹੀਂ ਹੁੰਦਾ। ਸਾਫ ਉਹ ਹੈ ਜਿਹੜਾ ਇਨਸਾਫ ਕਰੇ।
ਚੋਰੀ ਲਾਲਚ ਹੈ,
ਕਹਿੰਦੇ ਲਾਲਚ ਕਰਨਾ ਇਹ ਸਭ ਤੋਂ ਵੱਡੀ ਚੋਰੀ ਹੈ। ਲਾਲਚ, ਇੱਕ ਤਾਂ ਚੋਰੀ ਹੁੰਦੀ ਤੁਸੀਂ ਸਰੀਰ ਕਰਕੇ ਕੋਈ ਵਸਤੂ ਚੋਰੀ ਕੀਤੀ, ਉਹਦੇ ਤੋਂ ਬੜੇ ਲੋਕ ਬਚ ਜਾਂਦੇ। ਇੱਕ ਹੁੰਦਾ ਮਨ ਚ ਲਾਲਚ ਕਰਨਾ ਵੀ ਕਿਸੇ ਦੀ ਵਸਤੂ ਵੇਖਣੀ ਤੇ ਕਹਿਣਾ ਇਹ ਮੇਰੀ ਹੋਵੇ। ਹੁਣ ਉੱਥੇ ਤਾਂ ਪਤਾ ਨਹੀਂ ਅਗਲੇ ਨੂੰ ਵੀ ਇਹ ਕੀ ਸੋਚੀ ਜਾਂਦਾ, ਪਰ ਚੋਰੀ ਤਾਂ ਮਨ ਚ ਸੋਚ ਲਈ, ਲਾਲਚ ਕੀਤਾ ਜਦੋਂ, ਉਹ ਲਾਲਚ ਹੀ ਚੋਰੀ ਹੈ। ਔਰ ਇਹ ਚੋਰੀ ਦੁਨੀਆਂ ਵਿੱਚ 99.9 ਇੰਨੇ ਬੰਦੇ, 1 ਪੁਆਇੰਟ ਪਿੱਛੇ ਬਚਿਆ ਭਾਵੇਂ ਕੋਈ ਰਹਿ ਗਿਆ ਹੋਵੇ, ਇਹ ਚੋਰੀ ਤਕਰੀਬਨ ਇੰਨੇ ਕੁ ਲੋਕ ਕਰਦੇ ਨੇ ਸੰਸਾਰ ਚ, 99.9 ਇਸ ਚੋਰੀ ਤੋਂ ਨੀ ਕੋਈ ਬਚਿਆ, ਵਿਰਲਾ ਹੀ ਬਚਿਆ ਹੋਵੇ। ਹੁਣ ਉਹ ਵਿਰਲਾ ਜਿਹੜਾ ਬਚਿਆ ਹੋਵੇ, ਮਾਫ ਕਰਨਾ ਜਿਹੜਾ 1% ਪਿੱਛੇ ਦੱਸ ਦਿੱਤਾ ਨਾ ਵੀ ਰਹਿ ਗਿਆ, 9 ਤੋਂ ਵਿੱਚੋਂ ਵੀ 1 ਪਿੱਛੇ, ਅਸੀਂ ਉਹਨੂੰ ਵੀ ਆਪਣੇ ਆਪ ਤੇ ਲਾ ਲੈਣਾ ਵੀ ਉਹ ਮੈਂ ਆ। ਇਹ ਤਾਂ ਸਾਡੀ ਬਿਰਤੀ ਹੈ, ਇਹ ਤਾਂ ਸਾਡੇ ਅੰਦਰ, ਪਰ ਸਵੈ ਵਿਸ਼ਲੇਸ਼ਣ ਨਹੀਂ ਕਰਨਾ ਆਪਣੇ ਅੰਦਰ ਝਾਤੀ ਮਾਰ ਕੇ ਕਿ ਇਹ ਜਿਹੜੀ ਗੱਲ ਗੁਰੂ ਬਾਬਾ ਜੀ ਕਹਿ ਰਹੇ ਨੇ ਕਿ ਵਾਕਈ ਸਾਡੇ ਅੰਦਰ ਏਦਾਂ ਦੀ ਲਾਲਚ ਦੀ ਬਿਰਤੀ ਹੁੰਦੀ ਆ ਕਦੇ, ਜੇ ਹੁੰਦੀ ਹੈ ਤੇ ਫਿਰ ਅਸੀਂ ਵੀ ਚੋਰ ਹਾਂ। ਨਹੀਂ ਹੁੰਦੀ, ਜੇ ਕਿਸੇ ਦੀ ਕੋਈ ਕਰੋੜਾਂ ਦੀ ਵਸਤੂ ਵੇਖ ਕੇ ਵੀ ਮਨ ਚ ਬਿਰਤੀ ਨਹੀਂ ਉੱਠਦੀ ਕਿ ਇਹ ਵਸਤੂ ਮੇਰੀ ਨਾ ਹੋਵੇ ਜਾਂ ਹੋਵੇ, ਇਹ ਫੁਰਨਾ ਹੀ ਨਾ ਹੋਵੇ, ਫਿਰ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਬਾਬੇ ਦੀ ਕਿਰਪਾ ਦੇ ਪਾਤਰ ਹਾਂ। ਤੇ ਜੇ ਕਿਸੇ ਦੀ ਕੌਡੀ ਦੀ ਚੀਜ਼ ਵੇਖ ਕੇ ਵੀ ਮਨ ਵਿੱਚ ਲਾਲਚ ਆ ਜਾਂਦਾ ਤਾਂ ਫਿਰ ਅਸੀਂ ਚੋਰ ਹਾਂ, ਗੁਰੂ ਬਾਬੇ ਦੇ ਵੀ ਔਰ ਉਸ ਬੰਦੇ ਦੇ ਵੀ।
ਯਾਰੀ ਪਲੀਤੀ ਹੈ,
ਯਾਰੀ, ਯਾਰੀ ਦਾ ਮਤਲਬ ਹੈ ਬਦ ਫੈਲੀ ਕਰਨ ਦੀ ਬਿਰਤੀ ਕਰਨੀ, ਜਿਹੜੀ ਯਾਰੀ ਹੈ ਇਹ ਪਲੀਤੀ ਹੈ, ਯਾਨੀ ਕਿ ਇਹ ਪਲੀਤ, ਪਲੀਤ ਦਾ ਮਤਲਬ ਮਾੜੀ ਹੈ, ਭੈੜੀ ਹੈ ਜਿਹੜੀ, ਚੋਰੀ ਵੀ ਮਾੜੀ ਯਾਰੀ, ਆਪਾਂ ਕਹਿੰਦੇ ਨੇ ਚੋਰੀ ਯਾਰੀ, ਚੋਰੀ ਵੀ ਮਾੜੀ ਯਾਰੀ ਮਤਲਬ ਭੈੜੀਆਂ ਬਦ ਫੈਲੀਆਂ ਕਰਨ ਵਾਲੇ, ਪਰ ਪੁਰਖ ਗਾਮੀ, ਪਰ ਇਸਤਰੀਆਂ ਗਾਮੀ, ਉਹ ਜਿਹੜੀ ਯਾਰੀ ਏਦਾਂ ਦੀ ਬਿਰਤੀ ਵਾਲੀ ਹੈ ਪਲੀਤ ਹੈ, ਅਪਵਿੱਤਰ ਹੈ।
ਸਿਫਤ ਵਜ਼ੂ ਹੈ,
ਹੁਣ ਇਹ ਵਜ਼ੂ ਕਰਦੇ ਆ ਨਾ, ਹੱਥ ਪੈਰ ਧੋਂਦੇ ਆ ਜਦੋਂ ਨਮਾਜ਼ ਪੜ੍ਹਦੇ ਹੁੰਦੇ ਆ ਮੁਸਲਮਾਨ ਵੀਰ। ਮਹਾਰਾਜ ਜੀ ਕਹਿੰਦੇ ਅਸਲ ਵਿੱਚ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਕਰਨੀ ਇਹੀ ਵਜ਼ੂ ਹੈ, ਉਹਦੀ ਸਿਫਤ ਕਰਨੀ, ਉਹਦੀ ਵਡਿਆਈ ਕਰਨੀ, ਇਹ ਪਵਿੱਤਰਤਾ ਹੈ।
ਬਾਂਗ ਬਲੀਲ,
ਆ ਜਿਹੜੀ ਬਾਂਗ ਦਿੰਦੇ ਉੱਚੀ ਜੀ, ਮਹਾਰਾਜ ਜੀ ਕਹਿੰਦੇ ਤਾਂ ਬਲੇਲ ਹੀ ਹੈ, ਕਿਸੇ ਕੰਮ ਦੀ ਨਹੀਂ, ਬਸ ਉੱਚਾ ਉੱਚਾ ਬੋਲਣਾ ਹੀ ਹੈ, ਇਹਦਾ ਤਾਂ ਕੋਈ ਮਤਲਬ ਨਹੀਂ ਰਿਹਾ।
ਕਰਾਮਾਤ ਕੁਦਰਤ ਹੈ,
ਕਹਿੰਦੇ ਜੀ ਤੁਹਾਡੇ ਚ ਪੀਰ ਹੋ, ਤੁਸੀਂ ਕਰਾਮਾਤੀ ਹੋ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਹੋ ਪੀਰ, ਮੁਲਤਾਨ ਦੇ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਹੈ ਪਰਮੇਸ਼ਰ ਦੀ ਕੁਦਰਤ। ਉਹਦੀ ਕੁਦਰਤ ਵਰਗੀ ਕਰਾਮਾਤ ਹੈ ਕਿਤੇ? ਇੱਕੋ ਜਗ੍ਹਾ ਤੇ ਗੰਨਾ ਪੈਦਾ ਹੋਇਆ, ਨਾਲ ਹੀ ਨਿੰਮ ਪੈਦਾ ਹੋਈ ਹੈ। ਜਿਹੜਾ ਪਾਣੀ ਨਿੰਮ ਨੂੰ ਪੈ ਰਿਹਾ ਉਹੀ ਗੰਨੇ ਨੂੰ ਪੈ ਰਿਹਾ। ਜਿਹੜਾ ਤੱਤ ਗੰਨੇ ਨੂੰ ਪ੍ਰਾਪਤ ਹੋ ਰਹੇ ਨੇ ਉਹੀ ਨਿੰਮ ਨੂੰ ਪ੍ਰਾਪਤ ਹੋ ਰਹੇ ਨੇ। ਨਿੰਮ ਕੌੜੀ ਆ, ਗੰਨਾ ਮਿੱਠਾ ਹੈ। ਇਹ ਕਰਾਮਾਤ ਦੀ ਕੁਦਰਤ ਦੀ ਤਾਂ ਹੋਰ ਕੀ ਹੈ ਭਾਈ। ਉਹ ਗੰਨੇ ਵਿੱਚ ਕਿਹੜਾ ਜਾ ਕੇ ਸਿਰਿੰਜ ਨਾਲ ਖੰਡ ਭਰ ਗਿਆ ਭਾਈ? ਉਹਨੇ ਵੀ ਉਹੀ ਰਸ ਜ਼ਮੀਨ ਚੋਂ ਚੂਸਿਆ ਜਿਹੜਾ ਨਿੰਮ ਨੇ ਚੂਸਿਆ। ਉਹਦੇ ਚ ਮਿੱਠਾਪਨ ਪੈਦਾ ਹੋ ਰਿਹਾ, ਨਿੰਮ ਚ ਕੁੜੱਤਣ ਪੈਦਾ ਹੋ ਰਹੀ ਹੈ। ਇਹ ਕੁਦਰਤ ਦੀ ਕਰਾਮਾਤ ਨਹੀਂ ਤਾਂ ਕੀ ਹੈ? ਇਹ ਸਾਰੀ ਕੁਦਰਤੀ ਕਰਾਮਾਤ ਹੈ। ਪਾਤਸ਼ਾਹ ਕਹਿੰਦੇ ਕੁਦਰਤ ਕਰਾਮਾਤ ਹੈ। ਜਿਹੜੀ ਇਹ ਕੁਦਰਤ ਹੈ ਨਾ ਕਾਦਰ ਦੀ, ਇਹ ਸਭ ਤੋਂ ਵੱਡੀ ਕਰਾਮਾਤ ਹੈ। ਪਰਮਾਤਮਾ ਦੀ ਹੋਂਦ ਉਹ ਹੈ, ਇਸ ਕਰਾਮਾਤ ਤੋਂ ਪਤਾ ਲੱਗ ਜਾਂਦਾ, ਇਸ ਕੁਦਰਤ ਦੀ ਕਰਾਮਾਤ ਤੋਂ। ਕਿਵੇਂ ਹਵਾ ਆਪਣੇ ਨਿਯਮ ਨਾਲ ਚੱਲ ਰਹੀ ਹੈ, ਕਿਵੇਂ ਸੂਰਜ ਆਪਣੇ ਨਿਯਮ ਨਾਲ ਚੱਲ ਰਿਹਾ ਹੈ, ਇਹ ਕੁਦਰਤ ਦੇ ਰੰਗ ਜਿੰਨੇ ਵੀ ਨਜ਼ਰ ਆਉਂਦੇ ਹੈ, ਇਹ ਕਰਾਮਾਤ ਹੈ। ਉਸ ਪਰਮਾਤਮਾ ਦੀ ਜ਼ਾਹਰ ਕਰਾਮਾਤ ਹੈ, ਪ੍ਰਤੱਖ ਕਰਾਮਾਤ ਹੈ। ਹਾਂਜੀ,
ਫਕੀਰੀ ਸਬੂਰੀ ਹੈ।
ਫਕੀਰੀ ਕੀ ਹੈ? ਜਿਹਦੇ ਅੰਦਰ ਸਬਰ ਆ ਜਾਏ, ਸਬੂਰੀ। ਜਿਹਦੇ ਅੰਦਰ ਸਬਰ ਹੈ ਉਹ ਫਕੀਰ ਹੈ, ਜਿਹਦੇ ਅੰਦਰ ਬੇਸਬਰੀ ਹੈ ਉਹ ਕਾਹਦਾ ਫਕੀਰ ਭਾਈ? ਜਿਹੜਾ ਹਰਲ ਹਰਲੀ ਕਰਦਾ ਫਿਰੇ ਚਾਰੇ ਪਾਸੇ, ਉਹ ਕਾਹਦਾ ਫਕੀਰ? ਫਕੀਰ ਤਾਂ ਉਹ ਜਿਹੜਾ ਸਬਰ ਨਾਲ ਇੱਕ ਪਾਸੇ ਟਿਕਾਣੇ ਤੇ ਹੋ ਕੇ ਬਹਿ ਜਾਏ, ਆਨੰਦ ਚ ਹੋ ਕੇ ਬਹਿ ਜਾਏ, ਉਹ ਫਕੀਰ ਹੈ। ਜਿਹੜਾ ਹਰਲ ਹਰਲ ਕਰਦਾ ਫਿਰੇ, ਕਦੇ ਇੱਧਰ ਕਦੇ ਉੱਧਰ ਭੱਜਿਆ ਹੀ ਫਿਰੇ, ਨੱਠਿਆ ਹੀ ਫਿਰੇ, ਨਾ ਦਿਨੇ ਚੈਨ ਨਾ ਰਾਤ ਨੂੰ, ਉਹ ਕਾਹਦਾ ਫਕੀਰ ਭਾਈ? ਫਕੀਰੀ ਤਾਂ ਹੈ ਸਬਰ ਵਿੱਚ। ਜਿੱਥੇ ਸਬੂਰੀ ਆ ਗਈ, ਸਬਰ ਆ ਗਿਆ, ਉਹੀ ਫਕੀਰੀ ਹੈ।
ਨਾ ਸਬੂਰੀ ਮਕਰ,
ਨਾ ਸਬੂਰੀ। ਜਿਹਦੇ ਚ ਸਬੂਰੀ ਦਾ ਮਤਲਬ ਸੰਤੋਖ ਨਹੀਂ, ਜਿਹਦੇ ਚ ਸਬਰ ਨਹੀਂ। ਪਾਤਸ਼ਾਹ ਕਹਿੰਦੇ ਮਕਰ ਕਈ, ਉਹ ਮੱਕਾਰ ਹੈ, ਉਹ ਨੀਚ ਹੈ। ਮਕਰੂ, ਮਕਰੂ ਕਹਿ ਦਿੰਦੇ ਨੇ ਨੀਚ, ਭ੍ਰਸ਼ਟਿਆ ਹੋਇਆ, ਗੰਦਾ, ਉਹਨੂੰ ਮਕਰੂ ਵੀ ਕਹਿ ਦਿੰਦੇ ਆ, ਮੱਕਾਰ ਵੀ ਕਹਿ ਦਿੰਦੇ ਆ, ਮਕਰ ਵੀ ਕਹਿ ਦਿੰਦੇ ਆ। ਜਿਹੜਾ ਭ੍ਰਸ਼ਟਿਆ ਹੋਵੇ, ਗੰਦਾ ਹੋਵੇ, ਨੀਚ ਹੋਵੇ, ਉਹਨੂੰ ਕਹਿੰਦੇ ਮਕਰੂ। ਪਾਤਸ਼ਾਹ ਕਹਿੰਦੇ ਜਿਹੜਾ ਭਾਈ ਸਬਰ ਤੋਂ ਵਿਹੋਣਾ, ਉਹ ਮਕਰੂ ਹੈ, ਉਹ ਨੀਚ ਹੈ।
ਰਾਹੋਂ ਪੀਰਾਂ ਹੈ,
ਜਿਹੜਾ ਪੀਰਾਂ ਦਾ ਰਾਹ ਹੈ ਉਹੀ ਅਸਲੀ ਰਾਹ। ਪੀਰਾਂ ਦਾ ਮਤਲਬ ਜਿਹੜੇ ਰੱਬ ਦੇ ਪਿਆਰੇ ਜਿਸ ਰਾਹ ਤੇ ਟੁਰਦੇ ਨੇ, ਉਹੀ ਅਸਲ ਵਿੱਚ ਮੁੱਖ ਰਸਤਾ ਹੈ ਪਰਮਾਰਥ ਦਾ। ਜਿਸ ਰਾਹ ਤੇ ਰੱਬ ਦੇ ਪਿਆਰੇ ਟੁਰਨ, ਉਹੀ ਰਾਹ ਹੈ ਦੁਨੀਆਂ ਦੇ ਲੋਕਾਂ ਵਾਸਤੇ। ਹਾਂਜੀ,
ਬੇਰਾਹੋਂ ਬੇਪੀਰਾ ਹੈ,
ਜਿਹੜੇ ਬੇਪੀਰ ਲੋਕ ਨੇ, ਜਿਨ੍ਹਾਂ ਦਾ ਕੋਈ ਗੁਰੂ ਪੀਰ ਨਹੀਂ, ਉਹ ਬੇਰਾਹੇ ਹੋਏ ਫਿਰਦੇ, ਭਟਕਦੇ ਫਿਰਦੇ ਨੇ। ਜਿਹੜੇ ਪੀਰ ਵਾਲੇ ਨੇ, ਗੁਰੂ ਪੀਰ ਵਾਲੇ ਨੇ, ਉਹ ਤਾਂ ਰਸਤੇ ਤੇ ਪੈ ਗਏ, ਭੁੱਲਿਆਂ ਨੂੰ ਗੁਰੂ ਨੇ ਰਸਤੇ ਪਾ ਦਿੱਤਾ। ਜਿਹੜੇ ਗੁਰੂ ਪੀਰਾਂ ਤੋਂ ਵੀ ਹੁਣੇ ਬੇਪੀਰੇ ਸੀ, ਪਾਤਸ਼ਾਹ ਕਹਿੰਦੇ ਉਹ ਬੇਰਾਹੋ ਨੇ, ਉਹ ਭੈੜਿਆਂ ਰਾਹਾਂ ਦੇ ਉੱਤੇ ਟੁਰੇ ਫਿਰਦੇ ਆ, ਟੇਢਿਆਂ ਰਸਤਿਆਂ ਤੇ ਭਟਕਦੇ ਫਿਰਦੇ ਹਨ।
ਤੇਗ ਮਰਦਾ ਹੈ,
ਪਾਤਸ਼ਾਹ ਤੇਗ ਦੀ ਗੱਲ ਕੱਲੀ ਗੁਰੂ ਹਰਗੋਬਿੰਦ ਸਾਹਿਬ ਜਾਂ ਕਲਗੀਧਰ ਪਾਤਸ਼ਾਹ ਨੇ ਨਹੀਂ ਕੀਤੀ, ਤੇਗ ਦੀ ਗੱਲ ਪਹਿਲੇ ਜਾਮੇ ਚ ਗੁਰੂ ਨਾਨਕ ਸਾਹਿਬ ਵੀ ਕਰ ਰਹੇ ਨੇ। ਪਾਤਸ਼ਾਹ ਕਹਿੰਦੇ ਤੇਗ ਮਰਦਾਂ ਦਾ ਸ਼ਸਤਰ ਹੈ, ਮਰਦਾਂ ਦਾ, ਸੂਰਮਿਆਂ ਦਾ। ਇਹਦੀ ਸਾਰ ਕਾਇਰ ਕੀ ਜਾਣਨ ਵੀ ਤੇਗ ਦੀ ਸਾਰ ਕੀ ਹੈ ਬਈ? ਤੇਗ ਦਾ ਤਾਂ ਮਤਲਬ ਮਰਦ ਹੀ ਸਮਝ ਸਕਦਾ ਨਾ। ਤੇ ਇੱਥੇ ਜੇ ਕੋਈ ਤਲਵਾਰ ਦੀ ਗੱਲ ਕਰੇ ਤੇ ਲੋਕ ਕਹਿੰਦੇ ਵੇਖੋ ਜੀ ਤਲਵਾਰਾਂ ਦੀ ਗੱਲ ਕਰਦੇ ਹੈ। ਅੱਜ ਕੱਲ ਕੋਈ ਤਲਵਾਰਾਂ ਦੀ ਗੱਲ ਦਾ ਸਮਾਂ ਥੋੜੀ ਹੈ। ਇਹ ਪੰਜਾਬ ਦੀ ਧਰਤੀ ਹੈ, ਗੁਰੂ ਸਾਹਿਬ ਦੇ ਨਾਂ ਤੇ ਵਸਦੀ ਹੈ। ਇਸ ਧਰਤੀ ਦੇ ਵਸ਼ਿੰਦਿਆਂ ਨੂੰ ਗੁਰੂ ਸਾਹਿਬ ਨੇ ਤਲਵਾਰ ਬਖਸ਼ੀ ਹੈ, ਤੇ ਇਹ ਤਲਵਾਰ ਦੀ ਗੱਲ ਉਦੋਂ ਤੱਕ ਕਰਦੇ ਰਹਿਣਗੇ ਜਦੋਂ ਤੱਕ ਇਹ ਸੰਸਾਰ ਰਹੇਗਾ।
ਸਤ ਸ੍ਰੀ ਅਕਾਲ।
ਕਿਉਂਕਿ ਇਹਨਾਂ ਦੀ ਤਲਵਾਰ ਕਿਤੇ ਜ਼ੁਲਮ ਵਾਸਤੇ ਨਹੀਂ ਉੱਠਦੀ, ਇਹਨਾਂ ਦੀ ਤਲਵਾਰ ਉੱਠਦੀ ਹੈ ਜ਼ੁਲਮ ਨੂੰ ਰੋਕਣ ਵਾਸਤੇ, ਜ਼ੁਲਮ ਕਰਨ ਵਾਸਤੇ ਨਹੀਂ ਉੱਠਦੀ, ਜ਼ੁਲਮ ਨੂੰ ਰੋਕਣ ਵਾਸਤੇ ਰੁਕਦੀ ਹੈ, ਚੁੱਕੀ ਜਾਂਦੀ ਹੈ। ਤੇਗ ਮਰਦਾਂ ਦਾ ਹਥਿਆਰ ਹੈ, ਇਹਦੀ ਸਾਰ ਮਰਦ ਜਾਣਦੇ ਨੇ। ਕਾਇਰਾਂ ਨੂੰ ਕੀ ਪਤਾ ਵੀ ਸ਼ਸਤਰ ਕੀ ਹੁੰਦਾ, ਉਹ ਕੀ ਜਾਣ ਤਲਵਾਰ ਕੀ ਹੁੰਦੀ ਹੈ। ਉਹਨਾਂ ਨੂੰ ਤਾਂ ਪਤਾ ਵੀ ਹੱਥ ਜੋੜ ਕੇ ਕਿਸੇ ਅੱਗੇ ਲੇਲੜੀਆਂ ਕੱਢ ਲੈਣੀਆਂ, ਚਾਪਲੂਸੀਆਂ ਕਰਕੇ ਉਹਨਾਂ ਅੱਗੇ ਜੀ ਜੀ ਕਰਕੇ ਉਹਨਾਂ ਦੇ ਪੈਰਾਂ ਵਿੱਚ ਜਾ ਕੇ ਆਪਣੇ ਸਿਰ ਰੱਖ ਦੇਣੇ। ਇਹ ਤਾਂ ਚਾਪਲੂਸ, ਉਹਨਾਂ ਨੂੰ ਕਿਆ ਪਤਾ ਵੀ ਤਲਵਾਰ ਦੀ ਸਾਰ ਕੀ ਹੈ, ਤਲਵਾਰ ਦਾ ਜ਼ੋਰ ਜਾਂ ਤਲਵਾਰ ਦੀ ਅਸਲ ਸ਼ਕਤੀ ਨੂੰ ਜਾਣਨੇ ਵਾਲੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਮਰਦ ਨੇ। ਤੇਗ ਮਰਦਾਂ ਹੈ, ਤੇਗ ਨੂੰ ਮਰਦ ਜਾਣਦੇ ਹਨ, ਸੂਰਮੇ ਜਾਣਦੇ ਹਨ।
ਦੇਗ ਖਰਾ
ਤੇ ਪਾਤਸ਼ਾਹ ਕਹਿੰਦੇ ਜਿਹੜੀ ਦੇਗ ਹੈ, ਦੇਗ ਚਲਾਉਣੀ, ਇੱਕ ਹੈ ਤੇਗ, ਦੂਜੀ ਗੁਰੂ ਨਾਨਕ ਸਾਹਿਬ ਕਹਿੰਦੇ ਆ ਦੇਗ। ਦੇਗ ਤੇ ਤੇਗ ਦੀ ਗੱਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ। ਰੋਜ਼ ਅਸੀਂ ਅਰਦਾਸ ਕਰਦੇ ਹਾਂ ਦੇਗ ਤੇਗ ਫਤਿਹ, ਜਿਨ੍ਹਾਂ ਨੇ ਦੇਗ ਚਲਾਈ ਤੇਗ ਵਾਹੀ, ਇਹ ਗੱਲ ਅਸੀਂ ਰੋਜ਼ ਅਰਦਾਸ ਵਿੱਚ ਗੁਰੂ ਸਾਹਿਬ ਦੇ ਚਰਨਾਂ ਚ ਕਰਦੇ ਹਾਂ, ਦੇਗ ਵੀ ਔਰ ਤੇਗ ਵੀ। ਦੇਗ ਤੇਗ ਜਗ ਮੈਂ ਦਊ ਚਲੈ, ਰਾਖ ਆਪ ਮੋਹੇ ਅਵਰ ਨਾ ਦਲੈ, ਕਲਗੀਧਰ ਜੀ ਦੇ ਬਚਨ ਨੇ। ਪਾਤਸ਼ਾਹ ਸਿੱਕਾ ਚਲਾਉਂਦੇ ਤੇ ਕਹਿੰਦੇ ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ, ਵਿਆਪ ਤਜ ਨਾਨਕ ਗੁਰੂ ਗੋਬਿੰਦ ਸਿੰਘ। ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ, ਵਿਆਪ ਤਜ ਨਾਨਕ ਗੁਰੂ ਗੋਬਿੰਦ ਸਿੰਘ। ਤੋ ਪਾਤਸ਼ਾਹ ਕਹਿੰਦੇ ਜਿੱਥੇ ਮਰਦਾਂ ਦੇ ਕੋਲ ਤੇਗ ਹੈ, ਤੇਗ ਮਰਦਾਂ ਹੈ, ਦੇਗ ਖਰਾਇਤ ਹੈ, ਉਹਨਾਂ ਮਰਦਾਂ ਦੇ ਹੱਥ ਵਿੱਚ ਜਿਹੜੀ ਦੇਗ ਹੈ ਉਹ ਖਰਾਇਤ ਵਜੋਂ, ਯਾਨੀ ਕਿ ਉਹ ਵੰਡਦੇ ਹੈ, ਲੰਗਰ ਚਲਾਉਂਦੇ ਹੈ, ਭੁੱਖੇ ਨੂੰ ਅਭਿਆਗਤ ਨੂੰ ਭੋਜਨ ਛਕਾਉਂਦੇ ਹੈ। ਕਿਉਂਕਿ ਉਹ ਜੇ ਤੇਗ ਫੜੀ ਹੈ ਤਾਂ ਉਹ ਰਹਿਮ ਵਾਸਤੇ ਫੜੀ ਹੈ, ਨਾ ਕਿ ਕਿਸੇ ਤੇ ਜ਼ੁਲਮ ਕਰਨ ਵਾਸਤੇ ਫੜੀ ਹੈ। ਜਿਹੜਾ ਕੋਈ ਜਰਵਾਣਾ ਬਣ ਕੇ ਆਉਂਦਾ, ਜਰਵਾਣੇ ਦੀ ਭੱਖਿਆ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਸੀ ਜਦੋਂ ਸਮਰੱਥ ਰਾਮਦਾਸ ਨੇ ਕਿਹਾ ਵੀ ਪੀਰ ਕੀ ਤਾਂ ਤੇਗ ਕੀ, ਪਾਤਸ਼ਾਹ ਕਹਿੰਦੇ ਜਰਵਾਣੇ ਕੀ ਭੱਖਿਆ ਗਊ ਗਰੀਬ ਕੀ ਰੱਖਿਆ। ਇਹ ਤਲਵਾਰ ਜਰਵਾਣੇ ਨੂੰ ਭੱਖ ਜਾਣ ਵਾਸਤੇ ਹੈ ਔਰ ਗਰੀਬੜੇ ਦੀ ਰੱਖਿਆ ਵਾਸਤੇ ਹੈ, ਤੇ ਉਹਦੇ ਲਈ ਦੇਗ ਖਰਾਇਤ ਹੈ, ਭਾਵ ਲੰਗਰ ਚਲਾਣੇ, ਉਹਨਾਂ ਨੂੰ ਭੋਜਨ ਛਕਾਉਣਾ।
ਅਦਲ ਬਾਦਸ਼ਾਹ ਹੈ,
ਬਾਦਸ਼ਾਹ ਦਾ ਕੰਮ ਹੁੰਦਾ ਅਦਲ ਕਰਨਾ, ਅਦਲ ਦਾ ਮਤਲਬ ਇਨਸਾਫ ਕਰਨਾ। ਜਿਹੜਾ ਬਾਦਸ਼ਾਹ ਅਦਲ ਨਹੀਂ ਕਰਦਾ, ਇਨਸਾਫ ਨਹੀਂ ਕਰਦਾ, ਉਹਨੂੰ ਬਾਦਸ਼ਾਹ ਹੋਣ ਦਾ ਹੱਕ ਨਹੀਂ, ਉਹਨੂੰ ਬਾਦਸ਼ਾਹਤ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ, ਜਿਹੜਾ ਅਦਲ ਨਾ ਕਰੇ, ਇਨਸਾਫ ਨਾ ਕਰੇ। ਇਸ ਕਰਕੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਉਹ ਹੈ ਜਿਹੜਾ ਅਦਲ ਕਰੇ, ਇਨਸਾਫ ਕਰੇ।
ਏਤੇ ਟੋਲ ਜੇ ਜਾਣ ਜਣਾਵੇ,
ਜੇ ਪਾਤਸ਼ਾਹ ਕਹਿੰਦੇ ਨਾ ਸਾਰੇ ਇਹਨਾਂ ਨੂੰ ਟੋਲ ਕੇ, ਜਿਹੜੇ ਉੱਪਰ ਬਚਨ ਹੋਏ ਨੇ ਹਾਜ਼ਰਨਾਮੇ ਚ, ਇਹਨਾਂ ਨੂੰ ਕੋਈ ਟੋਲੇ, ਪੜ੍ਹੇ, ਵਿਚਾਰੇ ਔਰ ਇਹਨੂੰ ਜਾਣੇ ਤੇ ਅੱਗੇ ਜਣਾਵੇ।
ਤੋ ਨਾਨਕ ਦਾਨਸ਼ਵੰਦ ਕਹਾਵੇ,
ਗੁਰੂ ਨਾਨਕ ਸਾਹਿਬ ਕਹਿੰਦੇ ਉਹ ਬੰਦੇ ਸੰਸਾਰ ਵਿੱਚ ਦਾਨਸ਼ਵੰਦ ਕਹਾਉਂਦੇ ਹਨ, ਉਹੀ ਬੰਦੇ ਸੰਸਾਰ ਵਿੱਚ ਦਾਨਸ਼ਵੰਦ ਹੋ ਕੇ ਨਿਬੜਦੇ ਨੇ, ਜਿਹੜੇ ਇਹਨਾਂ ਸਾਰੀਆਂ ਬਾਤਾਂ ਨੂੰ ਜਿਹੜੀਆਂ ਕੱਲ ਵੀ ਆਪ ਜੀ ਨੇ ਸਰਵਣ ਕੀਤੀਆਂ, ਅੱਜ ਵੀ ਸਰਵਣ ਕੀਤੀਆਂ ਹਾਜ਼ਰਨਾਮੇ ਚ, ਜਿਹੜਾ ਇਹਨਾਂ ਨੂੰ ਜਾਣੇ ਤੇ ਜਣਾਵੇ ਅੱਗੇ, ਉਹੀ ਇਹ ਸੰਸਾਰ ਵਿੱਚ ਦਾਨਸ਼ਵੰਦ ਹੈ।
ਦੋਹਰਾ ਇਸ ਪ੍ਰਕਾਰ ਸੁਨ ਪੀਰ ਸਭ ਬੰਦੇ ਪਦ ਅਰਬਿੰਦ,
ਇਸ ਪ੍ਰਕਾਰ ਸਾਰੇ ਪੀਰਾਂ ਨੇ ਮਹਾਰਾਜ ਜੀ ਦੇ ਬਚਨ ਸੁਣੇ, ਜਿੰਨੇ ਮੁਲਤਾਨ ਦੇ ਪੀਰ ਸੀ ਸਭ ਨੇ ਸੁਣੇ, ਸੁਣਦਿਆਂ ਸਾਰ ਸਾਰੇ ਪੀਰਾਂ ਦੇ ਹੱਥ ਜੁੜ ਗਏ।
ਕਰਤ ਪ੍ਰਸ਼ੰਸਾ ਅਧਿਕ ਮੁਖ ਭਰ ਕੈ ਹਿਰਦੇ ਆਨੰਦ।
ਸਤਿਗੁਰਾਂ ਦੇ ਪਾਵਨ ਸੋਹਣਿਆਂ ਜਿਹਾਂ ਚਰਨਾਂ ਦੇ ਉੱਤੇ, ਆਹਾ ਪਿਆਰਿਆਂ ਜਿਹਾਂ ਚਰਨਾਂ ਦੇ ਉੱਤੇ, ਐਸੇ ਚਰਨ ਜੋ ਯੋਗੇਸ਼ਰਾਂ ਨੂੰ ਵੀ ਦੁਰਲਭ ਨੇ, ਉਹਨਾਂ ਚਰਨਾਂ ਉੱਤੇ ਉਹਨਾਂ ਸਾਰਿਆਂ ਪੀਰਾਂ ਨੇ ਵੰਦਨਾ ਕੀਤੀ ਔਰ ਪਾਤਸ਼ਾਹ ਦੀ ਪ੍ਰਸੰਸਾ ਕਰਦੇ ਆਪਣੇ ਮੁੱਖ ਚੋਂ ਭਰ ਕੇ ਹਿਰਦੇ ਵਿੱਚ ਆਨੰਦਿਤ ਹੁੰਦੇ ਨੇ।
ਸੋਰਠਾ ਸ਼੍ਰੀ ਗੁਰ ਗਿਰਾ ਅਲਾਏ, ਸੁਣੋ ਪੀਰ ਬਹਾਵਲੀ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬਹਾਵਲ ਜੀ, ਬਹਾਵਲ ਪੀਰ ਨੂੰ ਕਹਿੰਦੇ ਬਹਾਵਲ ਜੀ, ਸੁਣੋ ਧਿਆਨ ਨਾਲ।
ਲੋਭ ਹਿਰਦੈ ਡਹਿਕਾਏ, ਰਹਾ ਚਲਾਏ ਜਗਤ ਬਹੁ।
ਇਹ ਸੰਸਾਰ ਦੇ ਲੋਕਾਂ ਦੇ ਹਿਰਦਿਆਂ ਨੂੰ ਲੋਭ ਨੇ ਡਹਿਕਾ ਦਿੱਤਾ, ਡਾਵਾਂ ਡੋਲ ਕਰ ਦਿੱਤਾ। ਲੋਭ ਕਰਕੇ ਸੰਸਾਰ ਦੇ ਲੋਕ ਐਸੇ ਡਾਵਾਂ ਡੋਲ ਹੋਏ ਨੇ, ਬਹੁਤਿਆਂ ਰਾਹਾਂ ਤੇ ਟੁਰ ਪਏ। ਲੋਭ ਬਹੁਤਿਆਂ ਰਾਹਾਂ ਦੇ ਉੱਤੇ ਸੰਸਾਰ ਦੇ ਲੋਕਾਂ ਨੂੰ ਟੋਰ ਰਿਹਾ।
ਜੋ ਪਈ ਬੰਦੇ ਹੱਥ ਪੀਰ ਪੁੰਨ ਕਹਿ।
ਪੀਰ ਬਹਾਵਲ ਦੀਨ ਨੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਧੰਨ ਧੰਨ ਸ਼੍ਰੀ ਨਾਨਕ ਐਹੀ।
ਪੀਰ ਬਹਾਵਲ ਹੱਕ ਬੋਲਿਆ, ਮਹਾਰਾਜ ਜੀ ਤੁਸੀਂ ਧੰਨ ਹੋ, ਹੇ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਹੋ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ,
ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੁਸੀਂ ਧੰਨ ਹੋ, ਧੰਨ ਹੋ, ਬਹਾਵਲ ਹੱਕ ਪੀਰ ਬੋਲਿਆ।
ਬੈਨ ਸੁਦਾ ਸਮ ਅੰਮ੍ਰਿਤ ਦੁੱਖ ਟਾਰੇ।
ਮਹਾਰਾਜ ਤੁਹਾਡੇ ਬਚਨ ਅੰਮ੍ਰਿਤ ਹਨ, ਸੁਦਾ ਸਮਾਨ ਅੰਮ੍ਰਿਤ ਸਮਾਨ ਨੇ, ਜਿਨ੍ਹਾਂ ਅੰਮ੍ਰਿਤ ਸਮਾਨ ਬੋਲਾਂ ਨੇ ਸਾਡੇ ਦੁੱਖ ਦੂਰ ਕਰ ਦਿੱਤੇ ਨੇ, ਸਾਡੇ ਦੁੱਖ ਭੰਨ ਦਿੱਤੇ ਆ। ਮਹਾਰਾਜ ਜੀ ਤੁਹਾਡੇ ਬਚਨਾਂ ਨੇ, ਅੰਮ੍ਰਿਤ ਰੂਪੀ ਬੋਲਾਂ ਨੇ।
ਰਾਵਰ ਕੋ ਅਮੋਗ ਦਰਸਾਰੇ।
ਹੇ ਪਾਤਸ਼ਾਹ ਤੁਹਾਡੇ ਦਰਸ਼ਨ ਅਮੋਗ ਹਨ, ਮਹਾਰਾਜ ਤੁਹਾਡੇ ਅਮੋਗ ਦਰਸਾਰੇ ਹਨ।
ਧੰਨ ਫਕੀਰੀ ਤੁਮ ਜੋ ਕਮਾਈ।
ਮਹਾਰਾਜ ਧੰਨ ਹੈ ਤੁਹਾਡੀ ਫਕੀਰੀ, ਜਿਹੜੀ ਫਕੀਰੀ ਤੁਸਾਂ ਨੇ ਕਮਾਈ ਉਹ ਸਿਖਰ ਦੀ ਫਕੀਰੀ ਹੈ। ਹੇ ਗੁਰੂ ਨਾਨਕ ਸਾਹਿਬ, ਜਿਹੜੀ ਫਕੀਰੀ ਤੁਸਾਂ ਕਮਾਈ ਹੈ ਉਹ ਫਕੀਰੀ ਧੰਨ ਹੈ, ਕਿਉਂਕਿ ਉਸ ਫਕੀਰੀ ਤੋਂ ਪਰੇ ਕੋਈ ਫਕੀਰੀ ਨਹੀਂ ਜੋ ਫਕੀਰੀ ਤੁਸਾਂ ਨੇ ਮਾਣੀ ਹੈ।
ਹੈ ਜਿਸ ਕੀ ਇਹ ਵੱਡ ਵਡਿਆਈ।
ਜਿਸ ਦੀ ਇਹ ਵੱਡੀ ਵਡਿਆਈ ਹੈ।
ਸਰਬ ਜਗਤ ਕੀ ਜੋ ਗੁਰਿਆਈ।
ਸਾਰੇ ਜਗਤ ਦੀ ਜੋ ਗੁਰਿਆਈ ਹੈ, ਸਾਰੇ ਜਗਤ ਦੀ ਜੋ ਮਲਕੀਅਤ ਹੈ।
ਸੋ ਤੁਮਰੀ ਲਾਇਕ ਬਣ ਆਈ।
ਮਹਾਰਾਜ ਜੀ ਤੁਸੀਂ ਕੱਲੇ ਸਿੱਖਾਂ ਦੇ ਗੁਰੂ ਨਹੀਂ, ਤੁਸੀਂ ਕੱਲੇ ਹਿੰਦੂਆਂ ਦੇ ਗੁਰੂ ਨਹੀਂ। ਮਹਾਰਾਜ ਇਹ ਜਿਤਨਾ ਵੀ ਸੰਸਾਰ ਹੈ, ਇਹ ਸਾਰੇ ਸੰਸਾਰ ਦੇ ਤੁਸੀਂ ਗੁਰੂ ਹੋ, ਸਭ ਦੇ ਗੁਰੂ ਹੋਣ ਦੇ ਲਾਇਕ ਹੋ, ਭਾਵ ਸਾਰਾ ਸੰਸਾਰ ਤੁਹਾਡੇ ਚਰਨਾਂ ਵਿੱਚ ਹੈ।
ਕਲੀ ਕਾਲ ਨਰ ਦੇ ਉਪਦੇਸ਼ਾ।
ਮਹਾਰਾਜ ਗੁਰਿਆਈ ਤੁਹਾਨੂੰ ਹੀ ਬਣ ਆਉਂਦੀ ਹੈ, ਸਾਰੇ ਜਗਤ ਦੀ ਗੁਰਿਆਈ ਤੁਹਾਨੂੰ ਬਣ ਆਉਂਦੀ ਹੈ। ਮਹਾਰਾਜ ਏਡੀ ਵੱਡੀ ਵਡਿਆਈ ਦੇ ਮਾਲਕ ਤੁਸੀਂ ਹੋ, ਸੰਸਾਰ ਦੇ ਜਿਤਨੇ ਜੀਵ ਹਨ ਕਲਯੁਗ ਦੇ ਮਹਾਰਾਜ, ਉਹਨਾਂ ਨੂੰ ਆਪ ਜੀ ਪਾਵਨ ਉਪਦੇਸ਼ ਦੇ ਕੇ।
ਕੋਟ ਉਧਾਰੇ ਸ਼੍ਰੀ ਜਗਤੇਸ਼ਾ।
ਕਰੋੜਾਂ ਦਾ ਉਧਾਰ ਹੈ ਜਗਤ ਦੇ ਈਸ਼ਵਰ ਸਾਹਿਬ ਜੀ ਆਪ ਜੀ ਨੇ ਕੀਤਾ ਤੇ ਕਰ ਰਹੇ ਹੋ।
ਅਹੇ ਫਕੀਰੀ ਯਾ ਕੋ ਨਾਮਾ।
ਮਹਾਰਾਜ ਇਸੇ ਦਾ ਨਾਮ ਫਕੀਰੀ ਹੈ।
ਜੋ ਕੀਨੀ ਤੁਮ ਕਰੁਣਾ ਧਾਮਾ।
ਇਹ ਕਰੁਣਾ ਦੇ ਧਾਮ ਸਾਹਿਬ ਜੀ, ਜਿਹੜੀ ਫਕੀਰੀ ਤੁਸਾਂ ਕਮਾਈ ਹੈ ਫਕੀਰੀ, ਅਸਲ ਵਿੱਚ ਸਾਡੇ ਵਰਗੇ ਦਾ ਨਾਂ ਦੇ ਹੀ ਫਕੀਰ ਨੇ ਮਹਾਰਾਜ, ਤੁਰੇ ਫਿਰਦੇ ਆ ਸੰਸਾਰ ਚ। ਪਾਤਸ਼ਾਹ ਜਿਹੜੀ ਫਕੀਰੀ ਤੁਸਾਂ ਕਮਾਈ, ਅਸਲ ਚ ਫਕੀਰੀ ਇਹੋ ਹੈ, ਇਹਦੇ ਤੋਂ ਪਰੇ ਕੋਈ ਫਕੀਰੀ ਨਹੀਂ।
ਦੋਹਰਾ ਕੀਨੋ ਸ਼ੇਖ ਫਰੀਦ ਜੋ जोहद नाम है ताए।
महाराज जी तपस्या ओ कही जांदी है जेड़ी फरीद जी ने कीती है। हुण उदाहरणा दिंदे हो, कहंदे महाराज जिवें असल च फकीरी तुसा कमाई है, तुसी फकीर हो। जिवें उदाहरण दिंदे, जिवें तपस्या करन विच सब तो वड्डी तपस्या ओ है जेड़ी फरीद ने कीती। आहा, इतनी तपस्या, बारह बारह वरे दे कई योग कीते भगत फरीद जी महाराज जी ने, भुखिया रह के। आलम की सी तन सुक्का पिंजर थिया, थलिया खुंडा काग, एहो जी अवस्था विच पहुंचे हुए। और एडी वड्डी तपस्या, कहंदे तप ओ है जो महाराज भगत शेख फरीद जी ने कीता है।
सत सोई सीता कियो,
सत दी गल ओ है जिनू सत कहंदे, सत सत ओ है जेड़ा सीता ने कमाया। श्री रामचंद्र जी दी भगती उत्तम, पर सीता दी तपस्या कोई घट नहीं सी। कहंदे सत ओ है जेड़ा सीता ने कमाया है।
जत लक्ष्मण को प्राए,
जत ओ है जेड़ा लक्ष्मण ने अपनाया। हालांकि लक्ष्मण गृहस्थी सी, पर इनू जती तां कहा क्योंकि अपनी स्त्री तो अलावा किसी दूसरी स्त्री नू कदे अख चुक के नहीं वेख्या। जती हो गया, कलगीधर भी उन्हूं जती कहंदे आ, जिहड़ा एका नारी जती होए पर नारी ती भैण वखाणा। कहंदे जत ओ है जिहड़ा लक्ष्मण ने धारण कीता।
जो पई है सो भगत जो करी कबीरा,
भगती ओ है जिहड़ी कबीर जी ने कीती। आहा, भगती ओ जो कबीर जी महाराज जी ने कीती। ਉਹ ਦੱਸ ਰਹੇ ਨੇ ਮਹਾਰਾਜ ਫਕੀਰੀ ਉਹ ਜੋ ਤੁਸੀਂ ਕਮਾਈ। ਅੱਗੇ ਉਦਾਹਰਣਾ ਦਿੰਦੇ ਆ, ਕਹਿੰਦੇ ਜਿਵੇਂ ਤਪੱਸਿਆ ਉਹ ਜੋ ਫਰੀਦ ਨੇ ਕੀਤੀ, ਸੱਤ ਉਹ ਜੋ ਸੀਤਾ ਨੇ ਕਮਾਇਆ, ਜੱਤ ਉਹ ਜੋ ਲਛਮਣ ਨੇ ਕਮਾਇਆ, ਭਗਤੀ ਉਹ ਜਿਹੜੀ ਕਬੀਰ ਜੀ ਨੇ ਕੀਤੀ।
ਸੋ ਹੱਟ ਜੋ ਪਾਤਰੂ ਸਰੀਰਾ,
ਬੜੇ ਬੜੇ ਹਠੀਏ ਹੁੰਦੇ ਸੰਸਾਰ ਚ, ਪਰ ਹੱਟ ਉਹ ਜੋ ਭਗਤ ਧਰੂ ਨੇ ਆਪਣੇ ਅੰਦਰ ਧਾਰਨ ਕੀਤਾ। ਪੰਜ ਸਾਲ ਦਾ ਬੱਚਾ ਕਿੱਡਾ ਹਠੀਆ ਬਣ ਕੇ ਗਿਆ ਘਰੋਂ ਛੱਡ ਕੇ, ਇੱਕ ਪੈਰ ਦੇ ਉੱਤੇ ਖਲੋ ਕੇ ਤਪ ਦੀ ਸਾਧਨਾ ਕੀਤੀ। ਕਹਿੰਦੇ ਹੱਠ ਉਹ ਜਿਹੜਾ ਧਰੂ ਨੇ ਕਮਾਇਆ।
ਸੋ ਗ੍ਰਸਤ ਜੋ ਆਦਮ ਕੀਆ,
ਕਹਿੰਦੇ ਗ੍ਰਸਤ ਉਹ ਮੁਸਲਮਾਨਾਂ ਚ ਇੱਕ ਫਕੀਰ ਹੋਏ ਇਬਰਾਹੀਮ, ਉਹਨੂੰ ਆਦਮ ਕਿਹਾ ਜਾਂਦਾ ਹੈ। ਕਹਿੰਦੇ ਗ੍ਰਿਸਤੋ ਜੋ ਆਦਮ ਨੇ ਕਮਾਇਆ ਹੈ।
ਯੋਗ ਸੋਈ ਜੋ ਗੋਰਖ ਲੀਆ,
ਯੋਗ ਉਹ ਜਿਹੜਾ ਗੋਰਖ ਨੇ ਧਾਰਨ ਕੀਤਾ। ਕਹਿੰਦੇ ਯੋਗ ਦੀ ਕਮਾਈ ਗੋਰਖ ਨੇ ਕੀਤੀ ਹੈ।
ਤਿਆਗਨ ਸੋਏ ਜੋ ਪਰਥਰ ਕੀਨੋ,
ਕਹਿੰਦੇ ਤਿਆਗ ਉਹ ਹੈ ਜਿਹੜਾ ਪਰਥਰੀ ਨੇ ਤਿਆਗ ਕੀਤਾ, ਸਭ ਕੁਝ ਤਿਆਗ ਦਿੱਤਾ, ਘਰ ਬਾਰ ਸਭ ਕੁਝ। ਕਹਿੰਦਾ ਜਿਨ ਕੋ ਨਿਤਮੋ ਚਿਤਮੋ ਚਿਤਮੋ ਤਿਨ ਕੀ ਰਤਮੋ ਤਨ ਮਹੇ ਰਤੀਨਾ, ਵਹਿਆਨ ਪਮਾਨ ਕੇ ਸੰਗ ਰਚੀ ਫੁਨ ਤਾ ਮਨ ਮੈਂ ਗਨਕਾ ਗ੍ਰਹਿ ਕੀਨਾ, ਅਬ ਤਾਹੇ ਤਜੋ ਜਾਹੇ ਭਜੋ ਸੀਸ ਸਸੀ, ਜਾਹੇ ਕੇ ਸਭ ਕੁਝ ਤਿਆਗ ਕੇ ਚਲੇ ਗਏ। ਕਹਿੰਦੇ ਤਿਆਗ ਸੋਈ ਜੋ ਪਰਥਰੀ ਨੇ ਕੀਤਾ।
ਸੋ ਤਪ ਜਨਕ ਜਾਏ ਮਨ ਪੀਨੋ,
ਕਹਿੰਦੇ ਤਪ ਉਹ ਜਿਹੜਾ ਜਨਕ ਨੇ ਕੀਤਾ, ਤਪ ਉਹ ਜਿਸ ਤਪ ਦੇ ਵਿਚ ਰਾਜੇ ਜਨਕ ਦਾ ਮਨ ਭਿੱਜਾ ਹੋਇਆ
ਹੈ। ਸੰਗਰਾਮ ਜੋ ਦੈ ਸਿਰ ਲੜਿਓ,
ਕਹਿੰਦੇ ਜੰਗ ਉਹ ਜਿਹੜਾ ਰਾਵਣ ਨੇ ਲੜਿਆ। ਆਹਾ, ਕਮਾਲ ਦਾ ਜੰਗ ਲੜਿਆ ਸੀ ਰਾਵਣ ਨੇ, ਦੈ ਸਿਰ। ਕਹਿੰਦੇ ਜੰਗ ਉਹ ਜਿਹੜਾ ਰਾਵਣ ਨੇ ਲੜਿਆ।
ਸੋ ਵਿਯੋਗ ਜੋ ਰਘੁਪਤ ਕਰਿਓ,
ਵਿਯੋਗ ਕਹਿੰਦੇ ਵਿਛੋੜੇ ਨੂੰ, ਵਿਛੋੜਾ ਉਹ ਜਿਹੜਾ ਰਾਮਚੰਦਰ ਜੀ ਨੂੰ ਵਿਆਪਿਆ। ਜਦੋਂ ਸੀਤਾ ਨੂੰ ਹਰ ਕੇ ਲੈ ਗਏ, ਲਛਮਣ ਵੀ ਨਜ਼ਰ ਨਾ ਆਵੇ, ਤੇ ਰਾਮਚੰਦਰ ਜੀ ਦਾ ਜੋ ਵਿਯੋਗੀ ਹਾਲ ਸੀ, ਵਨ ਵਿਚ ਜੰਗਲ ਵਿਚ ਦਰਖਤਾਂ ਨੂੰ ਪੁੱਛਦੇ ਆ ਸੀਤਾ ਕਿੱਥੇ ਹੈ। ਵਿਯੋਗ ਉਹ ਜੋ ਸ਼੍ਰੀ ਰਾਮਚੰਦਰ ਜੀ ਨੇ ਕੀਤਾ।
ਸੋ ਸੰਨਿਆਸ ਦੱਤ ਉਰ ਤਾਰਾ,
ਸੰਨਿਆਸ ਉਹ ਜੋ ਦੱਤਾਤਰੇ ਨੇ ਧਾਰਨ ਕੀਤਾ, ਸੰਨਿਆਸੀਆਂ ਦੇ ਮਹਾਨ ਪਿਤਾਮਾ ਦੱਤਾਤਰੇ, ਸੰਨਿਆਸ ਉਹ ਜੋ ਦੱਤਾਤਰੇ ਜੀ ਨੇ ਗ੍ਰਹਿਣ ਕੀਤਾ।
ਅਸ ਕੈ ਬੰਦਤ ਬਾਰੰਗ ਬਾਰਾ,
ਇਸੇ ਤਰ੍ਹਾਂ ਮਹਾਰਾਜ ਫਕੀਰੀ ਉਹ ਜਿਹੜੀ ਤੁਸਾਂ ਨੇ ਧਾਰਨ ਕੀਤੀ ਆ, ਬਾਕੀ ਕੋਈ ਫਕੀਰ ਸਾਨੂੰ ਨਜ਼ਰ ਨਹੀਂ ਆਉਂਦਾ।
ਸਤਿ ਸ੍ਰੀ ਅਕਾਲ।
ਫਕੀਰੀ ਮਹਾਰਾਜ ਜੀ ਆਪ ਜੀ ਦੀ ਸ਼੍ਰੋਮਣੀ ਇਹ ਕਹਿ ਕੇ ਪੀਰ ਬਹਾਵਲ ਹੱਕ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬਾਰ ਬਾਰ ਵੰਦਨਾ ਕੀਤੀ, ਬਾਰੰਬਾਰ ਨਮਸਕਾਰ ਕੀਤੀ।
ਬਹੁ ਪ੍ਰਕਾਰ ਕੀ ਉਸਤਤ ਕਰਕੇ,
ਸਤਿਗੁਰਾਂ ਦੀ ਬਹੁਤ ਉਸਤਤ ਕੀਤੀ, ਮਹਾਰਾਜ ਜੀ ਦੀਆਂ ਬੜੀਆਂ ਵਡਿਆਈਆਂ ਕੀਤੀਆਂ।
ਸੇਵਕ ਪਏ ਹਰਖ ਉਰ ਭਰ ਕੇ,
ਮੁਲਤਾਨ ਦੇ ਜਿਤਨੇ ਪੀਰ ਸਭ ਸੇਵਕ ਹੋ ਗਏ ਸਤਿਗੁਰਾਂ, ਹਰਖ ਨਾਲ ਖੇੜੇ ਨਾਲ ਖੁਸ਼ੀ ਨਾਲ ਭਰ ਗਏ। ਪਾਤਸ਼ਾਹ ਨੇ ਜਿਵੇਂ ਚਮੇਲੀ ਮਿਲਾਈ ਸੀ ਨਾ ਦੁੱਧ ਚ, ਇਉਂ ਇਹਨਾਂ ਸਾਰਿਆਂ ਪੀਰਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਭਗਤੀ ਦੀ ਸੁਗੰਧੀ ਸਾਰਿਆਂ ਦੇ ਵਿੱਚ ਸਮਾ ਗਈ ਹੈ। ਸਭ ਦੇ ਹਿਰਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਮੁਰੀਦ ਹੋ ਗਏ ਨੇ।
ਦੋਹਰਾ ਕਰੁਣਾ ਨਿਦ ਬੋਲੇ ਬਹੁਰ ਚੇਤੋ ਨਾਮ ਖੁਦਾਏ।
ਕਰੁਣਾ ਦੇ ਸਮੁੰਦਰ ਸਤਿਗੁਰੂ ਜੀ ਬੋਲੇ, ਪਾਤਸ਼ਾਹ ਸਾਰੇ ਪੀਰਾਂ ਨੂੰ ਸੰਬੋਧਨ ਕਰਕੇ ਕਹਿੰਦੇ, ਭਾਈ ਖੁਦਾ ਦਾ ਨਾਮ ਚੇਤਿਆ ਕਰੋ, ਖੁਦਾ ਦੀ ਬੰਦਗੀ ਕਰਿਆ ਕਰੋ, ਖੁਦਾ ਦਾ ਨਾਮ ਅਰਾਧਿਆ ਕਰੋ।
ਬੁਜ਼ੁਰਗ ਕੀ ਸੰਗਤ ਕਰੋ ਲਹੂ ਸਰਬ ਸੁਖ ਪਾਏ।
ਬੁਜ਼ੁਰਗ ਦਾ ਮਤਲਬ ਹੁੰਦਾ ਮਹਾਂਪੁਰਸ਼ਾਂ ਦੀ, ਸਤ ਪੁਰਸ਼ਾਂ ਦੀ, ਵੱਡਿਆਂ ਪੁਰਸ਼ਾਂ ਦੀ। ਵੱਡੇ ਪੁਰਸ਼ ਉਹ ਜਿਹੜੇ ਰੱਬ ਦੀ ਬੰਦਗੀ ਵਿੱਚ ਜੁੜੇ ਹੋਣ, ਉਹ ਵੱਡੇ ਪੁਰਸ਼ ਬੁਜ਼ੁਰਗ ਉਹਨਾਂ ਨੂੰ ਕਿਹਾ। ਮਹਾਰਾਜ ਜੀ ਕਹਿੰਦੇ ਬਜ਼ੁਰਗਾਂ ਦੀ ਸੰਗਤ ਕਰਿਆ ਕਰੋ। ਬਜ਼ੁਰਗ ਕੌਣ? ਜੋ ਬੰਦਗੀ ਕਰਨ ਵਾਲੇ, ਉਹਨਾਂ ਦੀ ਸੰਗਤ ਕਰਿਆ ਕਰੋ।
ਲਹੂ ਸਰਬ ਸੁਖ ਪਾਏ।
ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਕਰੋਗੇ, ਤੁਹਾਨੂੰ ਸਰਬ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਜੋ ਪਈ ਸਾਹਿਬ ਭੈ ਰਾਖੋ ਮਨ ਮਾਈ।
ਸਾਹਿਬ ਦਾ ਭੈ ਰੱਖਿਆ ਕਰੋ ਮਨ ਚ, ਖੁਦਾ ਦਾ ਭੈ, ਰੱਬ ਦਾ ਭੈ, ਰੱਬ ਦਾ ਖੌਫ ਆਪਣੇ ਹਿਰਦੇ ਚ ਰੱਖਿਆ ਕਰੋ।
ਵਿਸ਼ੇ ਬਾਸ਼ਨਾ ਮਨ ਹੋਵੇ ਨਾਈ।
ਜਦੋਂ ਪਰਮੇਸ਼ਰ ਦਾ ਖੌਫ ਰੱਖੋਗੇ ਹਿਰਦੇ ਚ, ਤਾਂ ਤੁਹਾਡੇ ਹਿਰਦੇ ਚ ਵਿਸ਼ਿਆਂ ਦੀਆਂ ਵਾਸ਼ਨਾਵਾਂ ਨੀ ਉੱਠਣਗੀਆਂ, ਵਿਸ਼ੇ ਵਾਸ਼ਨਾਵਾਂ ਤੁਹਾਡੇ ਮਨ ਵਿੱਚ ਨਹੀਂ ਆਉਣਗੀਆਂ।
ਸਤ ਸੰਗਤ ਨਰ ਕਰ ਹੈ ਜਬਈ।
ਜਦੋਂ ਕੋਈ ਮਨੁੱਖ ਸਤ ਸੰਗਤ ਕਰਦਾ ਹੈ, ਪਾਤਸ਼ਾਹ ਕਹਿੰਦੇ ਉਹਨਾਂ ਪੀਰਾਂ ਨੂੰ, ਜਿਹੜੇ ਮਨੁੱਖ ਜਿਹੜੇ ਨਰ ਸਤ ਸੰਗਤ ਕਰਦੇ ਹਨ,
ਗਤ ਸੁਖੇ ਨੋਏ ਪ੍ਰਾਪਤ ਤਬਈ।
ਪਾਤਸ਼ਾਹ ਕਹਿੰਦੇ ਸਤ ਸੰਗਤ ਕਰਨ ਵਾਲਿਆਂ ਨੂੰ ਸੁਖੈਨ ਹੀ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਗਤ ਸੁਖੈਨ, ਗਤ ਕਹਿੰਦੇ ਆ ਮੋਕਸ਼ ਨੂੰ, ਮੁਕਤੀ ਨੂੰ। ਪਾਤਸ਼ਾਹ ਕਹਿੰਦੇ ਸਤ ਸੰਗਤ ਕਰਨ ਵਾਲਿਆਂ ਨੂੰ ਸੁਖੈਨ ਹੀ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ।
ਸੁਣ ਕੇ ਸਰਬ ਪੀਰ ਪੇ ਠਾਂਡੇ।
ਮਹਾਰਾਜ ਜੀ ਦੇ ਬਚਨ ਸੁਣ ਕੇ ਜਿੰਨੇ ਵੀ ਪੀਰ ਸਨ ਮੁਲਤਾਨ ਦੇ, ਸਭ ਮਹਾਰਾਜ ਜੀ ਦੇ ਸਨਮੁਖ ਉੱਠ ਖਲੋਤੇ ਹਨ।
ਬੰਧਨ ਕਰੇ ਪ੍ਰੇਮ ਬਹੁ ਬਾਡੇ।
ਬੜੇ ਭਾਰੀ ਪ੍ਰੇਮ ਸਹਿਤ ਬਾਰੰਬਾਰ ਗੁਰੂ ਸਾਹਿਬ ਦੇ ਚਰਨਾਂ ਤੇ ਝੁਕ ਝੁਕ ਕੇ ਸਲਾਮਾਂ ਕਰਦੇ ਹਨ।
ਮਿਲ ਕੇ ਪੇ ਅਧਿਕਾਏ ਪ੍ਰਸੰਨ।
ਸਤਿਗੁਰਾਂ ਨੂੰ ਮਿਲ ਕੇ ਬੜੀ ਪ੍ਰਸੰਨ ਹੋਏ, ਬਹੁਤ ਹੀ ਖੁਸ਼ ਹੋਏ।
ਕਹੇ ਗੁਰੂ ਨਾਨਕ ਤੁਮ ਧਨ।
ਔਰ ਮਨ ਚੋਂ ਤੇ ਰਸਨਾ ਤੋਂ ਕਹਿੰਦੇ, ਹੇ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ, ਧਨ ਹੋ।
ਤਿੰਨ ਤੇ ਵਿਦਾ ਹੋਏ ਸੁਖਦਾਈ।
ਪਾਤਸ਼ਾਹ ਮੁਲਤਾਨ ਦੇ ਪੀਰਾਂ ਤੋਂ ਵਿਦਾ ਹੋਏ, ਜਿੱਥੇ ਪਾਤਸ਼ਾਹ ਬੈਠੇ ਸਨ ਮੁਲਤਾਨ ਚ, ਉਹ ਜਗ੍ਹਾ ਤੇ ਸ਼ਮਸ ਤਬਰੇਜ ਦੀ ਮਸੀਤ ਬਣੀ ਹੋਈ ਸੀ, ਉੱਥੇ ਪਾਤਸ਼ਾਹ ਬੈਠੇ। ਤੋ ਉਥੋਂ ਗਰੀਬ ਨਵਾਜ ਪਾਤਸ਼ਾਹ ਜੀ ਚੱਲ ਪਏ।
ਗਮਨੇ ਮੰਦ ਮੰਦ ਪਗ ਜਾਈ।
ਪਾਤਸ਼ਾਹ ਸਹਿਜੇ ਸਹਿਜੇ ਮੁਲਤਾਨ ਤੋਂ ਤੁਰੇ ਜਾ ਰਹੇ ਨੇ।
ਸ਼੍ਰੀ ਅੰਗਦ ਸੁਣੀਏ ਤੈ ਕਾਲਾ।
ਭਾਈ ਬਾਲਾ ਜੀ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ, ਕਹਿੰਦੇ ਜਦੋਂ ਅਸੀਂ ਤੁਰੇ ਜਾ ਰਹੇ ਸੀ ਉਸ ਵਕਤ,
ਮੈਂ ਬੂਜੇ ਤਬ ਦੀਨ ਦੇ ਆਲਾ।
ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ,
ਇਨਕੇ ਵਿਖੇ ਪੀਰ ਕੋ ਨੀਕਾ।
ਮਹਾਰਾਜ ਜੀ ਪੀਰ ਬੈਠੇ ਸੀ, ਬੜੇ ਬੜੇ ਭਲੇ ਪੀਰ ਸਨ, ਇਹਨਾਂ ਚੋਂ ਕਿਹੜਾ ਭਲਾ ਪੀਰ ਹੈ?
ਸੁਣ ਬੋਲੇ ਬੇਦੀ ਕੁਲ ਟੀਕਾ।
ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਬੇਦੀ ਕੁਲ ਟੀਕਾ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬੋਲੇ,
ਸ਼ਮਸ ਤਬਰੇਜ ਨਾਮ ਹੈ ਜੈ ਕੋ।
ਮਹਾਰਾਜ ਜੀ ਕਹਿੰਦੇ ਹੈ भाई बाला जी ने पीरां विच पहलों इस स्थान ते जिथे आपां बैठे सां एक महान पीर होए। उस पीर दा नाम सी शमस तबरेज। भाई बाला जी पुछदे महाराज शमस तबरेज किवें महान सन, की बंदगी सी उन्हां दी, किवें जन्म होया उन्हां दा। तो महाराज शमस तबरेज बारे दस रहे ने भी किवें उहदा जन्म होया, उहदा पूर्वला जन्म केड़ा सी, वह सारी बिथिया सुना रहे ने। वह कथा आप जी शमस तबरेज का प्रसंग अगलिया प्रसंगा च सरवण करोगे। गरीब नवाज साहब जी की अमृतमई कथा कथन करदिया होइया भुला चुका दे खेमा। वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु
वाहे गुरु वाहे गुरु वाहे गुरु वाहे गुरु।